as successful as possible. For us, that's not about being famous. It's about...
ਸੁਮੋ ਕਰਦੇ ਸੀ ਏਅਰਪੋਰਟ ਨੂੰ ਆ ਵੇਖ ਲਾ ਟਰਾਲੀਆਂ ਚ ਆ ਕੇ ਬੁੱਕਣੇ ਆਉਣੀ ਤੁਝੀ ਦਾ ਨੂੰ ਸੀ ਉੱਡਦਾ
ਤੈਨੂੰ ਕੀ ਆਉਣ ਦਾ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕੀਤੀ ਹੈ ਅਤੇ ਤੁਹਾਡੀਆਂ ਦੁਆਵਾਂ ਅਤੇ ਅਸੀਸਾਂ ਦੇ ਸਦਕਾ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਜਿੰਨੇ ਵੀ ਸਾਡੇ ਨਾਲ ਜੁੜੇ ਹੋ ਫੇਸਬੁੱਕ ਲਾਈਵ ਰੇਡੀਓ ਦੇ ਨਾਲ ਅਤੇ ਜਾਂ ਬਾਅਦ ਦੇ ਵਿੱਚ ਜੁੜੋਗੇ, ਸਾਰੇ ਹੀ ਰਸਨਾ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤਾਂ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਤੇ ਸਾਡਾ ਸਮਾਂ ਜਿਹੜਾ ਹੈ ਇਸੇ ਤਰ੍ਹਾਂ ਤਕਰੀਬਨ ਆਪਾਂ 7:30 ਵਜੇ ਤੱਕ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਅੱਜ ਦੇ ਪ੍ਰੋਗਰਾਮ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਦੀ ਕੋਸ਼ਿਸ਼ ਕਰਾਂਗੇ। ਕਈ ਅਹਿਮ ਗੱਲਾਂ ਨੇ ਪਰ ਆਪਣੇ ਸਮਾਜ ਦੀਆਂ ਗੱਲਾਂ ਨੇ, ਆਪਣੇ ਆਲੇ ਦੁਆਲੇ ਦੀਆਂ ਗੱਲਾਂ ਨੇ, ਆਪਣੇ ਜੋ ਸਾਨੂੰ ਵੇਖਦਾ ਹੈ ਉਹਦੀਆਂ ਗੱਲਾਂ ਨੇ, ਕੁਝ ਆਪਣਿਆਂ ਦੀਆਂ ਗੱਲਾਂ ਨੇ, ਕੁਝ ਦੂਜਿਆਂ ਦੀਆਂ ਗੱਲਾਂ ਨੇ, ਕੁਝ ਉਹਨਾਂ ਲੋਕਾਂ ਦੀਆਂ ਗੱਲਾਂ ਨੇ ਜਿਨ੍ਹਾਂ ਲੋਕਾਂ ਨੇ ਸਾਡੀ ਕੌਮ ਦੀ ਪਿੱਠ ਦੇ ਵਿੱਚ ਛੁਰੇ ਮਾਰੇ ਅਤੇ ਅੱਜ ਉਹੀ ਸਾਡੀ ਕੌਮ ਨੂੰ, ਕੌਮ ਦੀਆਂ ਜਿਹੜੀਆਂ ਸਲਾਹਾਂ ਜਾਂ ਉਹਨਾਂ ਨੂੰ ਸਲਾਹੁੰਦੇ ਫਿਰਦੇ ਨੇ, ਥਾਪੜਾ ਦਿੰਦੇ ਫਿਰਦੇ ਨੇ। ਸੋ ਦਿਓ ਆਗਿਆ ਜੀ, ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਮੁੱਦਾ ਕੋਵਿਡ ਦੇ ਦੌਰਾਨ ਭਾਰਤੀ ਸਿਸਟਮ ਅਤੇ ਪੰਜਾਬ ਦਾ ਸਿਸਟਮ ਕਿਵੇਂ ਫੇਲ ਹੋਇਆ ਹੈ ਲੋਕਾਂ ਦੀਆਂ ਜਾਨਾਂ ਨਾ ਬਚਾਉਣ ਦੇ ਵਿੱਚ, ਉਹਦੇ 'ਤੇ ਆਪਾਂ ਗੱਲ ਕਰਨੀ ਹੈ। ਕਿਵੇਂ ਉਹ ਸਿਸਟਮ ਜਿਹੜਾ ਲੋਕਾਂ ਨੂੰ ਬੁੱਧੂ ਬਣਾ ਰਿਹਾ ਹੈ ਕਿਵੇਂ ਚੱਲਦਾ ਹੈ, ਕਿਵੇਂ ਜਿਹੜਾ ਵੱਡੀ ਪੱਧਰ ਦੇ ਉੱਤੇ ਹਸਪਤਾਲਾਂ ਦੇ ਅੰਦਰ ਵੱਡੇ ਵੱਡੇ ਜਿਹੜੇ ਉੱਥੇ ਕੇਅਰ ਕਰਨ ਵਾਲੇ ਵਿਭਾਗ ਨੇ, ਜਾਂ ਇੰਝ ਕਹਿ ਲਈਏ ਕਿ ਆਕਸੀਜਨ ਜਿਹੜੀ 40 ਦੇਸ਼ਾਂ ਨੇ ਤਕਰੀਬਨ ਬਾਹਰੋਂ ਭੇਜੀ ਹੈ, ਉਹਦੇ 'ਤੇ ਕਿਸ ਤਰੀਕੇ ਨਾਲ ਕੰਮ ਕੀਤਾ ਹੈ, ਉਹਦੇ 'ਤੇ ਬਾਖੂਬੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਿਸਟਮ ਦੀ ਗੱਲ ਅਤੇ ਲੋਕਾਂ ਦੀ ਗੱਲ, ਡਾਕਟਰਾਂ ਦੀ ਗੱਲ, ਉੱਥੇ ਜਿਹੜੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਨੇ ਉਹਨਾਂ ਦੀਆਂ ਗੱਲਾਂ ਆਮ ਆਪਾਂ ਕਰਦੇ ਹਾਂ ਅਤੇ ਉਮੀਦ ਹੈ ਤੁਸੀਂ ਵੀ ਸਾਨੂੰ ਜ਼ਰੂਰ ਪਿਆਰ ਬਖਸ਼ੋਗੇ।
ਹਾਂਜੀ, ਜਦੋਂ ਆਪਾਂ ਜੇ ਗੱਲ ਗੁਰਬਾਣੀ ਤੋਂ ਸ਼ੁਰੂ ਕਰੀਏ, ਜਪਜੀ ਸਾਹਿਬ ਦੇ ਜਿਹੜਾ ਸਲੋਕ ਆਉਂਦਾ ਆ ਜਪਜੀ ਸਾਹਿਬ ਦੇ ਅਖੀਰ ਦੇ ਵਿੱਚ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਅੱਜ ਜਦੋਂ ਭਾਰਤ ਦੇ ਵਿੱਚ, ਜਿਸ ਦੇਸ਼ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਕਿਸੇ ਤਰੱਕੇ ਦੀ ਕੁਦਰਤੀ ਸਾਧਨਾਂ ਦੀ ਕੋਈ ਕਮੀ ਨਹੀਂ ਹੈ, ਬਰਫੀਲੇ ਪਹਾੜਾਂ ਤੋਂ ਲੈ ਕੇ ਮਾਰੂਥਲਾਂ ਤੱਕ, ਪੱਧਰੇ ਮੈਦਾਨਾਂ ਤੋਂ ਲੈ ਕੇ ਉੱਚੀਆਂ ਚੋਟੀਆਂ ਤੱਕ, ਸਮੁੰਦਰ ਦੇ ਕਿਨਾਰਿਆਂ ਤੋਂ ਲੈ ਕੇ ਜੇ ਆਪਾਂ ਕਹਿ ਲਈਏ ਮੈਦਾਨੀ ਇਲਾਕਿਆਂ ਤੱਕ, ਹਰ ਇੱਕ ਕਿਸਮ ਦੀ ਉੱਥੇ ਤੁਹਾਨੂੰ ਚੀਜ਼ ਮਿਲੂਗੀ, ਕੁਦਰਤੀ ਚੀਜ਼ ਤਕਰੀਬਨ
ਵਾਤਾਵਰਨ ਵੀ
ਹਾਂਜੀ ਹਾਂਜੀ, ਹਰ ਇੱਕ ਰੁੱਤ ਤੁਹਾਨੂੰ ਉੱਥੇ ਮਿਲਦੀ ਹੈ ਜੀ। ਬਹੁਤ ਘੱਟ ਮੁਲਕ ਨੇ ਦੁਨੀਆਂ ਦੇ ਵਿੱਚ ਜਿੱਥੇ ਸਾਰੀਆਂ 6 ਦੀਆਂ 6 ਰੁੱਤਾਂ ਆਉਂਦੀਆਂ ਨੇ, ਜਿਨ੍ਹਾਂ ਵਿੱਚੋਂ ਭਾਰਤ ਇੱਕ, ਪੰਜਾਬ ਖਾਸ ਤੌਰ 'ਤੇ ਇਹ ਇੱਕ ਮੁਲਕ ਹੈ ਜੀ। ਪਰ ਅੱਜ ਹਾਲਾਤ ਦੇਖੋ ਇਹ ਬਣੇ ਹੋਏ ਨੇ ਕਿ ਉੱਥੇ ਆਕਸੀਜਨ ਦੀ ਕਮੀ, ਵੈਸੇ ਇਹ ਗੱਲ ਜੇ ਆਪਾਂ ਅੱਜ ਤੋਂ 30-35 ਸਾਲ ਪਹਿਲਾਂ ਜੇ ਗੱਲ ਕਰਨੀ ਹੋਵੇ ਬਈ ਕਿਸੇ ਸਮੇਂ ਆ ਕੇ ਯਾਰ ਸਾਹ ਲੈਣ 'ਚ ਮੁਸ਼ਕਲ ਆਊਗੀ, ਆਕਸੀਜਨ ਜਿਹੜੀ ਸਾਡਾ ਅਸੀਂ ਇਨਹੇਲ ਕਰਦੇ ਹਾਂ ਵੀ ਉਹਦੀ ਵੀ ਕਦੇ ਕਮੀ ਆਊਗੀ, ਉਹਦੇ ਲਈ ਵੀ ਸਾਨੂੰ ਸਿਲੰਡਰ ਯੂਜ਼ ਕਰਨੇ ਪੈਣਗੇ,
ਬੈੱਡ ਦੇ ਨਾਲ ਸਾਨੂੰ ਜੁੜ ਕੇ ਰਹਿਣਾ ਪਊਗਾ,
ਬੜੇ ਜਦੋਂ
ਮੰਜੇ ਦੇ ਨਾਲ ਜੁੜ ਕੇ ਰਹਿਣਾ।
ਜਦੋਂ ਕਾਹੀ ਪ੍ਰੋਗਰਾਮ ਤਕਰੀਬਨ ਸ਼ੁਰੂ ਕੀਤਾ 10-15 ਸਾਲ, ਉਦੋਂ ਅਜਿਹੇ ਲੇਖ ਆਉਂਦੇ ਹੁੰਦੇ ਸੀਗੇ, ਹੌਲੀ ਹੌਲੀ ਚਲੋ ਬਦਲਿਆ ਸਾਡੀ ਕੌਮ ਦਾ
ਬਹਾਰ ਬਦਲਿਆ, ਹਾਂਜੀ
ਪਤਾ ਨਹੀਂ ਸਾਡੀ ਕੌਮ ਦੇ ਵਿੱਚ ਕੀ ਆਇਆ ਕਿ ਇੱਕ ਦੂਜੇ ਦੇ ਉੱਤੇ, ਇੱਕ ਦੂਜੇ ਨਾਲ ਅਸੀਂ ਲੜ ਕੇ ਜਿਹੜੇ ਵਿਦਵਾਨ ਸੀ ਖਾਸ ਤੌਰ ਦੇ ਉੱਤੇ, ਉਹ ਗੱਲ ਜਿਹੜੀ ਸੀ ਉਹਨੂੰ ਹੋਰ ਪਾਸੇ ਲੈ ਗਏ,
ਹਾਂਜੀ
ਉਹ ਜਿਹੜੇ ਉਦੋਂ ਲੇਖ ਆਪਾਂ ਪੜ੍ਹਦੇ ਹੁੰਦੇ ਸੀ ਉਹ ਅੱਜ ਸੱਚ ਹੁੰਦੇ ਪਏ ਆ ਵੀ ਤੁਸੀਂ ਸਾਹ ਲੈਣ ਦੇ ਲਈ ਤਰਸੋਗੇ। ਇਹ ਵੀ ਗੱਲਾਂ ਹੁੰਦੀਆਂ ਰਹੀਆਂ ਵੀ ਪੰਜਾਬ ਦੇ ਪਾਣੀ, ਪੰਜਾਬ ਦੇ ਲੋਕ ਪਾਣੀ ਨੂੰ ਤਰਸਣਗੇ, ਪਾਣੀ ਮੁੱਲ ਲੈ ਕੇ ਪੀਣਾ ਪਊਗਾ, ਇਹ ਗੱਲਾਂ ਉਦੋਂ ਚੱਲਦੀਆਂ ਰਹੀਆਂ।
ਪਰ ਅੱਜ ਪੰਜਾਬ ਦੇ ਥਾਂ ਥਾਂ ਕਸਬਿਆਂ ਦੇ ਵਿੱਚ ਛੋਟੀਆਂ ਛੋਟੀਆਂ ਦੁਕਾਨਾਂ, ਛੋਟੇ ਛੋਟੇ ਖੋਖਿਆਂ ਦੇ ਉੱਤੇ ਪਾਣੀ ਦੀਆਂ ਬੋਤਲਾਂ ਸਾਨੂੰ ਮੁੱਲ ਮਿਲ ਰਹੀਆਂ ਨੇ।
ਹਾਂਜੀ ਹਾਂਜੀ ਹਾਂਜੀ,
ਇਹ ਸੱਚ ਹੋ ਰਿਹਾ।
ਤੇ ਦੇਖੋ ਜਿੰਨੇ ਵੈਸੇ ਤਾਂ ਇਹ ਕੋਈ ਹੁਣ ਇਹ ਤਾਂ ਓਪਨ ਸੀਕਰੇਟ ਵਾਲੀ ਗੱਲ ਹੈ ਜੀ, ਉੱਥੇ ਪਾਣੀ ਵੀ ਵੱਖਰੇ ਵੱਖਰੇ ਕਿਸਮ ਦੇ,
ਹਾਂਜੀ,
ਅਮੀਰਾਂ ਲਈ ਵੱਖਰਾ, ਗਰੀਬਾਂ ਲਈ ਵੱਖਰਾ,
ਰੇਹੜੀ ਵਾਲਿਆਂ ਲਈ ਵੱਖਰਾ, ਮਜ਼ਦੂਰਾਂ ਲਈ ਵੱਖਰਾ,
ਮਜ਼ਦੂਰਾਂ ਲਈ ਵੱਖਰਾ।
ਜਿਸ ਤਰੀਕੇ ਨਾਲ ਵੰਡ ਪਾਈ ਸੀ ਅਮੀਰੀ ਗਰੀਬੀ ਦੀ ਜਾਂ ਛੂਤ ਛਾਤ ਦੀ, ਉਸੇ ਤਰੀਕੇ ਨਾਲ ਪਾਣੀ ਚ ਵੀ ਵੰਡ ਪਾ ਛੱਡੀ।
ਹਾਂਜੀ ਹਾਂਜੀ ਹਾਂਜੀ, ਪੂਰੇ ਦਾ ਪੂਰਾ ਇਹ ਸਿਸਟਮ ਜਿਹੜਾ ਇਹ ਸਾਰਾ ਕੁਛ ਹੋਇਆ।
ਹਾਂਜੀ,
ਗੱਲ ਇਹ ਜਿਹੜੀ ਕੀਤੀ ਜਾਂਦੀ ਹੁੰਦੀ ਸੀ ਸਿੱਖ ਚਿੰਤਕਾਂ ਵੱਲੋਂ ਵੀ ਇਹ ਗੱਲ ਕੀਤੀ ਜਾਂਦੀ ਸੀ, ਤੇ ਦੂਸਰੇ ਪਾਸੇ ਜਿਹੜੀਆਂ ਜਾਗਰੂਕ ਧਿਰਾਂ ਉਹਨਾਂ ਵੱਲੋਂ ਵੀ ਕੀਤੀ ਜਾਂਦੀ ਸੀ, ਤੇ ਇਸ ਤੋਂ ਇਲਾਵਾ ਜਿਹੜੇ ਮਤਲਬ ਜਿਹੜੇ ਰੱਬ ਨੂੰ ਕੁਦਰਤ ਦੇ ਤੌਰ ਤੇ ਮੰਨਦੇ ਨੇ ਜਾਂ ਨਹੀਂ ਵੀ ਮੰਨਦੇ, ਉਹਨਾਂ ਵੱਲੋਂ ਵੀ ਇਹ ਗੱਲਾਂ ਕੀਤੀਆਂ ਜਾਂਦੀਆਂ ਸੀ ਵੀ ਕੁਦਰਤ ਨੂੰ ਬਚਾਉਣਾ ਬੜਾ ਜ਼ਰੂਰੀ ਆ।
ਹਾਂਜੀ,
ਪਰ ਕੁਝ ਕੁ ਕਾਰਨ ਅਜਿਹੇ ਰਹੇ ਕਿ ਜਿਹੜੇ ਅਸਲੀ ਜਿਹੜੇ ਮੁੱਦਿਆਂ ਤੋਂ ਧਿਆਨ ਲੋਕਾਂ ਦਾ ਹਟਾ ਕੇ ਸਰਕਾਰਾਂ ਹੋਰ ਪਾਸੇ ਲਾਉਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੀਆਂ, ਜਿਸ ਦਾ ਖਮਿਆਜਾ ਅੱਜ ਤੁਹਾਨੂੰ ਸਾਰਿਆਂ ਨੂੰ ਭੁਗਤਣਾ ਪਵੇਗਾ, ਭੁਗਤਣਾ ਪੈ ਰਿਹਾ ਆ ਉੱਥੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ।
ਹਾਂਜੀ,
ਜਿਹੜੀਆਂ ਧਿਰਾਂ ਨੂੰ ਚਾਹੀਦਾ ਸੀ ਕਿ ਸਾਰੀਆਂ ਸਾਰੇ ਜਣੇ ਮਿਲ ਕੇ ਜ਼ੋਰ ਲਾਉਂਦੇ ਕਿ ਆਪਣਾ ਵਾਤਾਵਰਨ ਆਪਾਂ ਬਚਾ ਸਕੀਏ, ਕੁਝ ਜੇ ਸਿਹਤ ਸੇਵਾਵਾਂ ਨੇ ਉਹਨਾਂ ਨੂੰ ਆਪਾਂ ਜਾਰੀ ਰੱਖ ਸਕੀਏ, ਕਿਉਂਕਿ ਆਪਣੇ ਗੁਰੂ ਕਾਲ ਦੇ ਇਤਿਹਾਸ ਦੇ ਵਿੱਚ ਵੀ ਇਹ ਗੱਲਾਂ ਆਉਂਦੀਆਂ ਨੇ ਕਿ ਗੁਰੂ ਸਾਹਿਬ ਨੇ ਦਵਾਖਾਨੇ ਖੁਦ ਵੀ ਰੱਖੇ ਤਾਂ ਕਿ ਸਮਾਂ ਲੋੜ ਪੈਣ ਦੇ ਉੱਤੇ ਜਿਹੜੀ ਇਹ ਜਦੋਂ ਸਰਕਾਰੀ ਤੰਤਰ ਜਵਾਬ ਦੇ ਜਾਂਦਾ ਸੀ ਤਾਂ ਜਿਹੜਾ ਦਵਾਖਾਨਾ ਗੁਰੂ ਘਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾਂ ਗੁਰੂ ਸਾਹਿਬਾਨ ਦੇ ਕੋਲ ਉਸ ਸਮੇਂ ਹੁੰਦਾ ਸੀ, ਉਹ ਵਰਤੋਂ ਵਿੱਚ ਲਿਆਂਦਾ ਜਾਂਦਾ ਸੀ। ਪਰ ਹੌਲੀ ਹੌਲੀ ਜਿਹੜੀਆਂ ਸਾਡਾ ਧਰਮ ਦਾ ਅਸਲੀ ਮਕਸਦ ਸੀ ਉਹ ਹੌਲੀ ਹੌਲੀ ਕਿਤੇ ਗਵਾਚ ਗਿਆ। ਅੱਜ ਕੱਲ ਧਰਮ ਦੇ ਨਾਂ ਦੇ ਉੱਤੇ ਜਿਹੜਾ ਪਖੰਡ ਉਹ ਜ਼ਿਆਦਾ ਪ੍ਰਫੁੱਲਤ ਹੋ ਰਿਹਾ ਆ,
ਧੰਦਾ
ਜ਼ਿਆਦਾ ਪ੍ਰਫੁੱਲਤ ਹੋ ਰਿਹਾ ਆ,
ਥਾਂ ਥਾਂ ਬ੍ਰਾਂਚਾਂ ਖੋਲਣੀਆਂ ਗੁਰਦੁਆਰਿਆਂ ਦੇ ਨਾਂ ਤੇ ਵੱਖ ਵੱਖ।
ਹਾਂਜੀ ਹਾਂਜੀ, ਜੇ ਤੁਸੀਂ ਹੈਰਾਨੀ ਦੇਖੋ ਕੁਲਦੀਪ ਸਿੰਘ ਜੀ, ਪਿੱਛੇ ਜੇ ਸਿਰਸਾ ਨੇ ਜਿਹੜਾ ਉੱਥੇ ਹੋਸਪਿਟਲ ਬਣਾਇਆ ਦਿੱਲੀ ਦੇ ਵਿੱਚ,
ਹਾਂਜੀ ਹਾਂਜੀ,
ਉਹ ਪਹਿਲਾਂ ਲੱਗਾ ਵੀ ਯਾਰ ਵਾਕਈ ਸ਼ਾਇਦ
ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਨੇ ਬਣਾਇਆ
ਸੀ, ਉਹ ਬਾਅਦ ਵਿੱਚ ਆਪਣੇ ਭਾਈ ਰਣਜੀਤ ਸਿੰਘ ਜੀ ਨੇ ਉਹਨਾਂ ਦਾ ਖੁਲਾਸਾ ਕੀਤਾ, ਉਹ ਸਿਰਫ ਦਿਖਾਵੇ ਦੇ ਲਈ ਇੱਕ ਵੀ ਕਹਿਣ ਨੂੰ ਇੱਕ ਹੋਸਪਿਟਲ ਆ।
ਹਾਂਜੀ,
ਉਹਦੇ ਵਿੱਚ ਜਿੰਨੀਆਂ ਮਸ਼ੀਨਾਂ ਨੇ ਉਹ ਸਾਰੀਆਂ ਪੁਰਾਣੀਆਂ ਨੇ, ਉਹ ਵੀ ਕਿਸੇ ਕੇਰਲਾ ਦੇ ਕਿਸੇ ਟਰੱਸਟ ਵੱਲੋਂ ਦਾਨ ਕੀਤੀਆਂ ਸੀ, ਉਹਨਾਂ ਨੇ ਲਿਜਾ ਕੇ ਜਿਹੜੀਆਂ ਆਊਟਡੇਟਡ ਨੇ, ਜਿਹੜੀਆਂ ਪੁਰਾਣੇ ਸਮੇਂ ਚ ਕਿਤੇ
ਯੂਜ਼ ਹੁੰਦੀਆਂ,
ਤੇ ਦੂਸਰੇ ਪਾਸੇ ਉਹਦੇ ਉਹਦਾ ਫਾਇਦਾ ਹੋਣ ਦੀ ਬਜਾਏ ਦਾ ਨੁਕਸਾਨ ਇਹ ਹੋਇਆ ਕਿ ਕਈ ਮਰੀਜ਼ ਉੱਥੇ ਮਰੇ।
ਹਾਂਜੀ,
ਚਾਹੀਦਾ ਤਾਂ ਇਹ ਸੀ ਕਿ ਉੱਥੇ ਆ ਕੇ ਮਰੀਜ਼ਾਂ ਦੀ ਜਾਨ ਬਚਦੀ, ਪਰ ਉਹ ਜਾਨ ਦਾ ਖੋਹ ਬਣਿਆ। ਜੇ ਕੁਛ ਕਰਦੇ ਵੀ ਨੇ ਤਾਂ ਨਾਲ ਇਸ ਨੂੰ ਚੰਗੀ ਤਰ੍ਹਾਂ ਨਹੀਂ ਕਰਦੇ, ਸਗੋਂ ਬਦਨਾਮੀ ਖੱਟਦੇ ਨੇ।
ਹਾਂਜੀ,
ਇਹ ਅੱਜ ਕੱਲ ਦੇ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ। ਪਰ ਦੂਸਰੇ ਪਾਸੇ ਜਿਹੜੀ ਲੋਕਾਈ ਜਿਹੜੀ ਆਮ ਵੀ ਸਿੱਖ ਧਰਮ ਨੂੰ ਮੰਨਣ ਵਾਲੀ ਹੈ, ਉਹ ਵੀ ਆਪਣੇ ਅਸਲ ਜਿਹੜੇ ਮਨਸ਼ੇ ਤੋਂ ਥੋੜਾ ਜਿਹਾ ਖੁੰਝ ਗਈ,
ਮਨੋਰਥ ਤੋਂ
ਥੋੜਾ ਜਿਹਾ ਖੁੰਝ ਗਈ। ਜਿਹੜੀ ਇਹ ਵੀ ਗੱਲ ਆਮ ਹੀ ਚੱਲਦੀ ਰਹਿੰਦੀ ਆ ਵੀ ਜਿਹੜੀ ਖੇਤੀ ਆ ਉਹਨੂੰ ਕੁਦਰਤੀ ਰੱਖਣਾ ਚਾਹੀਦਾ ਆ, ਜਿਹੜਾ ਬੜਾ ਜ਼ਰੂਰੀ ਆ,
ਜਿਵੇਂ ਉਹ ਆਪਣੇ ਗੁਰੂ ਨਾਨਕ ਪਾਤਸ਼ਾਹ ਕੋਧਰੇ ਦੀ ਰੋਟੀ ਦੀ ਗੱਲ।
ਹਾਂਜੀ ਹਾਂਜੀ ਹਾਂਜੀ,
ਤੇ ਉਹ ਹੁਣ ਜੇ ਮੈਨੂੰ ਕੋਈ ਕਹੇ ਮੈਂ ਮੇਰੇ ਤਾਂ ਮੋਹਰੇ ਭਾਵੇਂ ਬਣਾ ਕੇ ਰੱਖ ਦੇ, ਮੈਨੂੰ ਤਾਂ ਪਤਾ ਨੀ ਲੱਗਣਾ ਕੀ ਆ
ਕਿਹਨੂੰ
ਕਹਿੰਦੇ ਸੀ।
ਹਾਂਜੀ ਹਾਂਜੀ,
ਸੋ ਉਹ ਆਪਣੇ ਆਪ ਦੇ ਵਿੱਚ ਜਿਹੜੀ ਨਾਲੇ ਕਣਕ ਦੀ ਤੇ ਝੋਨੇ ਦੀ ਹੈ, ਇਹ ਤਾਂ ਬਹੁਤ ਟਾਈਮ ਬਾਅਦ ਚ ਆਇਆ ਜਿਹੜਾ ਪੰਜਾਬ ਦੇ ਵਿੱਚ, ਇਹ ਸਾਡੀਆਂ ਰਵਾਇਤੀ ਫਸਲਾਂ ਨਹੀਂ ਸਨ ਝੋਨਾ ਤੇ ਇਹ
ਝੋਨਾ ਖਾਸ ਤੌਰ ਤੇ।
ਹਾਂਜੀ, ਕਣਕ ਵੀ ਸਾਡੀ ਰਵਾਇਤੀ ਨਹੀਂ ਸੀਗੀ ਜਿਹੜੀ ਸਾਡੇ ਪੁਰਖਿਆਂ ਤੋਂ ਚੱਲਦੀ ਆਈ ਹੋਵੇ, ਤੇ ਉਹ ਚ ਸੀਗੀਆਂ ਸਾਡੀਆਂ ਦਾਲਾਂ, ਛੋਲੇ ਜਾਂ ਹੋਰ ਮੂੰਗਫਲੀ ਤੇ ਗੰਨਾ ਜਿਹੜਾ ਕਿਤੇ ਕਿਤੇ ਪਾਇਆ ਜਾਂਦਾ ਸੀ ਵੀ ਹਾਂ ਇਹ ਸਾਡਾ ਰਵਾਇਤੀ ਆ, ਤੇ ਪਰ ਬਹੁਤਾਤ ਦੇ ਵਿੱਚ ਜਿਹੜੀਆਂ ਫਸਲਾਂ ਆਈਆਂ ਇਹ ਸਾਰੀਆਂ ਹੀ ਸਾਡੀਆਂ ਆਪਣੀਆਂ ਫਸਲਾਂ ਨਹੀਂ, ਤੇ ਇਸੇ ਕਰਕੇ ਸਾਡੀ ਅਸੀਂ ਬਰਬਾਦੀ ਦੇ ਰਾਹ ਵੱਲ ਨੂੰ ਤੁਰੇ ਹੋਏ ਹਾਂ। ਉਹਦੇ ਨਾਲ ਹੋਇਆ ਕੀ ਆ ਵੀ ਕੀਟਨਾਸ਼ਕ ਜਿਹੜੇ ਕੀੜੇ ਸਨ ਜਿਹੜੇ ਸਾਡੇ ਲਈ ਵਧੀਆ ਮਿੱਤਰ ਕੀੜੇ ਸਨ ਉਹ ਵੀ ਜ਼ਮੀਨ ਚੋਂ ਅਸੀਂ ਖਤਮ ਕੀਤੇ, ਤੇ ਬਹੁਤ ਕੁਝ। ਹਾਂਜੀ,
ਸੱਪ ਉਹਨਾਂ ਨੂੰ ਦਹੀਂ ਖਤਰਨਾਕ ਜਾਨਵਰ ਬਣਾ ਕੇ ਖਤਮ ਕੀਤਾ।
ਹਾਂਜੀ,
ਜਿਹੜੇ ਮਤਲਬ ਚੂਹਿਆਂ ਦੀ ਆਬਾਦੀ ਨੂੰ ਕੰਟਰੋਲ ਚ ਰੱਖਦੇ
ਸੀ। ਹਾਂਜੀ, ਹਨਾ,
ਹੌਲੀ ਹੌਲੀ ਇਹ ਗੱਲਾਂ ਇਹੀ ਹੁੰਦੀਆਂ ਜੀ, ਜੋ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਇਹ ਇੱਦਾਂ ਹੀ ਆ ਜੀ, ਜੋ ਜਿੱਦਾਂ ਜਿੱਦਾਂ ਆਪਾਂ ਜਿੱਦਾਂ ਦੇ ਕੰਮ ਕਰਾਂਗੇ ਇੱਕ ਨਾ ਇੱਕ ਦਿਨ ਤੁਹਾਨੂੰ ਉਹੀ ਵੱਢਣੇ ਪੈਣੇ
ਆ, ਉਹੀ ਵੱਢਣੇ ਪੈਣੇ।
ਜੇ ਭਾਰਤ ਦੇ ਲੋਕਾਂ ਨੇ ਉੱਥੋਂ ਦੀ ਨਹੀਂ ਕੇਅਰ ਕੀਤੀ ਤੇ ਅੱਜ ਇਹ ਹਾਲਾਤ ਨੇ ਕਿ ਉਹਨਾਂ ਨੂੰ ਜਿਹੜੀ ਸ਼ੁੱਧ ਹਵਾ ਵੀ ਨਹੀਂ ਮਿਲ ਰਹੀ ਜਿਹੜੀ ਹਾਂਜੀ ਚਲੋ ਇੱਕ ਤਾਂ ਉਹ ਹੈ ਕਿ ਚਲੋ ਬਿਮਾਰੀ ਹੋਣ ਤੋਂ ਬਾਅਦ ਜਿਹੜੇ ਆਕਸੀਜਨ ਦੇ ਜਿਹੜੇ ਸਿਲੰਡਰ ਉਹ ਜ਼ਰੂਰੀ ਹੋ ਜਾਂਦੇ ਨੇ ਲਾਉਣੇ ਉਹ ਗੱਲ ਵੱਖਰੀ ਹੈ ਪਰ ਕਈ
ਨਹੀਂ ਪਰ ਬਹੁਤਾਤ ਦੇ ਵਿੱਚ ਆਕਸੀਜਨ ਦੀ ਕਮੀ ਵੱਡਿਆਂ ਸ਼ਹਿਰਾਂ ਹੁਣ ਵੀ ਜਿਹੜਾ ਟਾਰਗੇਟ ਵੱਡੇ ਸ਼ਹਿਰ ਹੋ ਰਿਹਾ ਜਿਹੜੇ ਕਸਬੇ ਪਿੰਡ ਆ ਉਹ ਘੱਟ ਹੋ ਰਿਹਾ ਵੱਡੇ ਸ਼ਹਿਰ ਹੋ ਰਿਹਾ ਕਿਉਂਕਿ ਬੱਸੋਂ ਜ਼ਿਆਦਾ ਪ੍ਰਦੂਸ਼ਣ ਜ਼ਿਆਦਾ ਆ ਤੇ ਉੱਥੇ ਥੋੜੀ ਜਿਹੀ ਵੀ ਪ੍ਰੋਬਲਮ ਹੁੰਦੀ ਵੱਡੀ ਹੋ ਜਾਂਦੀ ਹੈ ਸੋ ਹੁਣ ਆਪਾਂ ਇਹਦੇ ਨਾਲ ਹੀ ਚਲੋ ਜੋ ਵੀ ਚੱਲਦਾ
ਇਹਦੇ ਚ ਥੋੜਾ ਜਿਹਾ ਇੱਕ ਹੋਰ ਆਪਾਂ ਐਡ ਕਰਦੇ ਚੱਲੀਏ ਕਿ ਜਿਹੜਾ ਕਈਆਂ ਨੇ ਇਹ ਢੰਗ ਵਰਤ ਕੇ ਦੇਖਿਆ ਕਿ ਉਹ ਸ਼ਹਿਰਾਂ ਨੂੰ ਛੱਡ ਕੇ ਪਿੰਡਾਂ ਦੇ ਵਿੱਚ ਜਾ ਕੇ ਖੇਤਾਂ ਦੇ ਵਿੱਚ ਜਾ ਬੈਠ ਕੇ
ਹਾਂਜੀ
ਉਹਨਾਂ ਨੂੰ ਸਾਹ ਸੌਖਾ ਆਉਣਾ ਸ਼ੁਰੂ ਹੋਇਆ ਜਿਹੜੀ ਉਹਨਾਂ ਦੀ ਆਕਸੀਜਨ ਦੀ ਜਿਹੜੀ ਉਹਨਾਂ ਨੂੰ ਮਾਤਰਾ ਚਾਹੀਦੀ ਸੀ
ਮਿਲੀ
ਉਹ ਮਿਲੀ ਤੇ ਉਹਦੇ ਦੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟਾਂ ਪਾਈਆਂ ਅਸੀਂ ਇਸ ਵਾਦ ਵਿਵਾਦ ਦੇ ਵਿੱਚ ਹੱਲੇ ਨਹੀਂ ਪੈਣਾ ਚਾਹਾਂਗੇ ਬਈ ਉਹ ਜਿਹੜਾ ਸਿਲੰਡਰ ਰਾਹੀਂ ਆਕਸੀਜਨ ਮਿਲਦੀ ਆ ਉਹ ਕੋਈ ਜ਼ਿਆਦਾ
ਵਧੀਆ ਆ ਜਾਂ ਦੂਜੀ ਪਰ ਜੇਕਰ ਅਸੀਂ ਗੁਰਬਾਣੀ ਦੀ ਗੱਲ ਕਰਾਂਗੇ ਤੇ ਗੁਰਬਾਣੀ ਤਾਂ ਆਪਣੇ ਆਪਦੇ ਪ੍ਰਤੱਖ ਹੈ ਤੇ ਜੋ ਗੁਰਬਾਣੀ ਕਹਿੰਦੀ ਹੈ ਫਿਰ ਉਹਦੇ ਤੇ ਹਰ ਸਿੱਖ ਦਾ ਫਰਜ਼ ਬਣਦਾ ਵੀ ਅਸੀਂ ਥੋੜਾ ਬਹੁਤਾ ਉਹਦੇ ਤੇ ਅਮਲ
ਕਰੀਏ
ਪਾਣੀ ਪਿਤਾ ਮਾਰਤਾ ਤਤ ਮਤ
ਹਾਂਜੀ ਇਹ ਵੀ ਜਿਹੜੀ ਪੌਣ ਪਾਣੀ ਨੂੰ ਆਪਣੇ ਨੂੰ ਨਾ ਆਪਾਂ ਸਾਫ ਸੁਥਰਾ ਰੱਖਣਾ ਸੀ
ਬਸ ਮਕਸਦ ਗੱਲ ਕਰਨ ਦਾ ਇਹ ਇੱਥੇ ਹੀ ਇਹ ਸੀਗਾ ਤੇ ਹੁਣ ਜਿਹੜੀ ਅਗਲੇਰੀ ਗੱਲ ਹੈ ਜੀ ਜਿਹੜਾ ਸਿਸਟਮ ਹੈ ਹੈਲਥ ਮਿਨਿਸਟਰ ਹੈ ਜਾਂ ਹੈਲਥ ਸਿਸਟਮ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਉੱਥੇ ਕੰਮ ਕਰਦਾ ਹੈ ਕਹਿੰਦੇ ਵੀ ਵੱਡਿਆਂ ਦੇਸ਼ਾਂ ਦੇ ਵਿੱਚੋਂ ਵੱਖ ਵੱਖ ਦੇਸ਼ਾਂ ਦੇ ਵਿੱਚੋਂ ਜਿਹੜੇ ਆ ਜਦੋਂ ਇਹ ਮਹਾਮਾਰੀ ਨੇ ਜ਼ੋਰ ਫੜਿਆ ਹੈ ਜਦੋਂ ਆਕਸੀਜਨ ਦੀ ਕਮੀ ਆਈ ਹੈ ਜਿੱਥੇ ਗੁਆਂਢੀ ਦੇਸ਼ ਪਾਕਿਸਤਾਨ ਨੇ ਕਹਿੰਦੇ ਹਾਹ ਦਾ ਨਾਰਾ ਮਾਰਿਆ ਭਾਈ ਅਸੀਂ ਵੀ ਭੇਜਦੇ ਹਾਂ ਅਸੀਂ ਵੀ ਦਿੰਦੇ ਹਾਂ ਤੇ ਉੱਥੇ ਹੋਰ ਵੀ ਦੇਸ਼ ਜਿਹੜੇ ਸਨ ਉਹਨਾਂ ਨੇ ਆਕਸੀਜਨ ਦਾ ਪ੍ਰਬੰਧ ਕੀਤਾ ਤਕਰੀਬਨ ਕਹਿੰਦੇ ਵੀ 40 ਕੁ ਦੇਸ਼ਾਂ ਨੇ ਵੀਰ ਸਾਹਿਬ ਸਿੰਘ ਜੀ ਭਾਈ ਉਹ ਦਿੱਤਾ ਜੀ ਉੱਧਰੋਂ ਬੰਗਾਲ ਦੇ ਵਿੱਚ ਕਹਿੰਦੇ ਬਈ ਇਲੈਕਸ਼ਨ ਦਾ ਟਾਈਮ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਸੀ ਕਹਿੰਦੇ ਵੀ ਜਿਹੜੇ ਬੰਦਰਗਾਹਾਂ ਤੇ ਜਾਂ ਏਅਰਪੋਰਟ ਦੇ ਉੱਤੇ ਜਿਹੜੇ ਆਕਸੀਜਨ ਦੇ ਸਿਲੰਡਰ ਸਨ ਉਹ ਆਲਰੇਡੀ ਕਹਿੰਦੇ ਵੀ 25 ਕੁ ਤਰੀਕ ਦੇ ਨੇੜੇ 25 ਮਾਰਚ ਦੇ ਨੇੜੇ ਤੇੜੇ ਆ ਕੇ ਲੱਗ ਗਏ ਸਨ ਜਿਨ੍ਹਾਂ ਨੂੰ ਜਾ ਕੇ ਇਹਨਾਂ ਨੇ ਉਹ ਕਿਸੇ ਨੇ ਬਾਤ ਹੀ ਨਹੀਂ ਪੁੱਛੀ ਜੀ ਉੱਧਰ ਬੰਦੇ ਧੜਾ ਧੜ ਲੋਕ ਮਰ ਰਹੇ ਨੇ ਪਬਲਿਕ ਮਰ ਰਹੀ ਹੈ ਧੜਾ ਧੜ ਇਹਨਾਂ ਨੇ ਆਕਸੀਜਨ ਨੂੰ ਕਲੀਅਰ ਹੀ ਨਹੀਂ ਕੀਤਾ ਜਾ ਕੇ ਹੁਣ ਜਾ ਕੇ ਕਿਤੇ ਮਈ ਦੇ ਹੁਣ ਇੱਕ ਦੋ ਦਿਨਾਂ ਦੀ ਗੱਲ ਹੈ ਹੁਣ ਉਹਨੇ ਇੱਕ ਸੰਸਥਾ ਜੀ ਬਣਾਈ ਆ ਵੀ ਇਹਨੂੰ ਜਿਹੜਾ ਡਿਸਟ੍ਰੀਬਿਊਟ ਕਿੱਦਾਂ ਕਰਨਾ ਹਜੇ ਵੀ ਉਹ ਡਿਸਟ੍ਰੀਬਿਊਟ ਕੰਮ ਕਰਦੇ ਉੱਤੇ 25 ਤਰੀਕ ਦੇ ਆਏ ਹੁਣ 23 ਤੋਂ ਲੈ ਕੇ 25 ਤਰੀਕ ਦੇ ਵਿੱਚ ਵਿੱਚ ਉਹ ਸਿਲੰਡਰ ਜਿਹੜੇ ਸਨ ਆਕਸੀਜਨ ਤੇ ਭਰੇ ਹੋਏ ਤੇ ਉਹਦੇ ਤੇ ਕੰਮ ਜਿਹੜਾ ਜਿਹੜਾ ਸਭ ਤੋਂ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ ਜਿਹੜੀ ਜਿਹੜਾ ਹੈਗਾ ਆ ਅਫੇਅਰ ਮਿਨਿਸਟਰ ਜਿਹੜਾ ਹੈ ਇੰਡੀਆ ਦਾ ਉਹਦੀ ਗੱਲ ਬਣਦੀ ਹੈ ਫਿਰ ਹੈਲਥ ਮਿਨਿਸਟਰ ਹੈ ਉਹਨਾਂ ਕੋਲੋਂ ਜਾਂ ਤੁਸੀਂ ਖੜੇ ਐਮਰਜੈਂਸੀ ਦੇ ਤੌਰ ਦੇ ਉੱਤੇ ਆਪਣੀਆਂ ਜਿਹੜੀਆਂ ਆਰਮੀਜ਼ ਨੇ ਉਹਨਾਂ ਤੋਂ ਕੰਮ ਲੈ ਸਕਦੇ ਹੋ ਠੀਕ ਹੈ ਜੀ ਫਿਰ ਉਹਦੇ ਤੇ ਰੈੱਡ ਕਰਾਸ ਵਾਲੇ ਵਿੱਚ ਆਏ ਰੈੱਡ ਕਰਾਸ ਵਾਲਿਆਂ ਨੂੰ ਕਹਿੰਦੇ ਜੀ ਵੀ ਤੁਸੀਂ ਇਹ ਜਿਹੜਾ ਕਸਟਮ ਤੋਂ ਕਲੀਅਰ ਕਰਵਾਓ ਉਧਰੋਂ ਮੋਦੀ ਜਿਹੜਾ ਪ੍ਰਧਾਨ ਮੰਤਰੀ ਉਹ ਇਹ ਕਹੀ ਜਾਂਦਾ ਜੀ ਇਹ ਸਾਡੀ ਜ਼ਿੰਮੇਵਾਰੀ ਹੈ ਜਦੋਂ ਜ਼ਿੰਮੇਵਾਰੀ ਤੁਹਾਡੀ ਹੈ ਤੇ ਫਿਰ ਦਿੱਲੀ ਦੇ ਏਅਰਪੋਰਟ ਜਾਂ ਬੰਦਰਗਾਹਾਂ ਤੋਂ ਉਹ ਸਿਲੰਡਰ ਬਾਹਰ ਕਿਉਂ ਨਹੀਂ ਆਏ ਏਡੀ ਛੇਤੀ ਤੇ ਜੇ ਬਾਹਰ ਆਏ ਤੇ ਫਿਰ ਉਹ ਜਿੱਥੇ ਜਿੱਥੇ ਲੋੜੀਂਦੇ ਸਨ ਉੱਥੇ ਪਹੁੰਚਦੇ ਕਿਉਂ ਨਹੀਂ ਹੋਏ ਉਹਦੇ ਨਾਲ ਹੀ ਫਿਰ ਇੱਕ ਜਿਹੜਾ ਮਾਫੀਆ ਚੱਲਦਾ ਹੈ ਮਾਫੀਆ ਫਿਰ ਬਰੋਬਰ ਕੰਮ ਕਰਨ ਲੱਗਾ ਠੀਕ ਹੈ ਜੀ
ਇੱਥੇ ਜਿਹੜੇ ਇੱਥੋਂ ਦੇ ਵਸਨੀਕਾਂ ਨਾਲ ਇਹ ਗੱਲ ਕਿਉਂਕਿ ਹੁਣ ਜਿਹੜਾ ਭਾਰਤ ਆ ਇਹ ਪੂਰੀ ਦੁਨੀਆਂ ਚ ਇਹ ਮਸ਼ਹੂਰੀ ਫੜ ਗਿਆ ਕਿ ਜਿਹੜੇ ਇੰਨਾ ਮੰਦਾ ਹਾਲ ਸ਼ਾਇਦ ਹੀ ਕਿਸੇ ਮੁਲਕ ਦੇ ਵਿੱਚ ਹੋਇਆ ਹੋਵੇ ਜਿੰਨਾ ਉੱਥੇ ਹੋ ਰਿਹਾ ਆ ਜਦੋਂ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰੀ ਦੀ ਹੈ ਪਹਿਲਾਂ ਤਾਂ ਉਹ ਇਸ ਗੱਲ ਤੋਂ ਬੜੀ ਹੈਰਾਨੀ ਮੰਨਦੇ ਆ ਵੀ ਉੱਥੇ ਤੁਹਾਨੂੰ ਪ੍ਰਾਈਵੇਟ ਜਾ ਕੇ ਇਲਾਜ ਕਰਾਉਣਾ ਪੈਂਦਾ ਵੀ ਸਰਕਾਰੀ ਹਸਪਤਾਲ
ਨਹੀਂ ਹੱਸਦੇ ਆ ਤੁਹਾਡੇ ਤੇ
ਹਾਂਜੀ ਹਾਂਜੀ ਹਾਂਜੀ
ਹੱਸਦੇ ਆ
ਇੱਕ ਡੈਮੋਕ੍ਰੇਟਿਕ ਕੰਟਰੀ ਹੋਵੇ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਵੇ
ਜਿਹਨੂੰ ਆਹ ਮੰਨਦੇ ਹੋਣ
ਮਤਲਬ ਜਿਹੜਾ
ਕਹਿੰਦੇ ਆ ਕਾਗਜ਼ੀ ਪੱਤਰੀ
ਉਹ ਕਲੇਮ ਕਰਦੇ
ਆ ਜੀ ਰੂਲਸ ਐਂਡ ਫੂਲਸ ਵਾਲੀ ਗੱਲ
ਹਾਂਜੀ 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 ਹਾਂਜੀ
ਕਹਿੰਦੇ ਵੀ ਜਿਹੜਾ 1800 ਦਾ ਸਿਲੰਡਰ ਮਿਲਦਾ ਸੀ ਆਕਸੀਜਨ ਦਾ ਅਗਲਿਆਂ ਨੇ 20 ਤੋਂ ਲੈ ਕੇ 30-30 ਹਜ਼ਾਰ ਰੁਪਈਏ ਚ ਵੇਚਿਆ
ਹਾਂਜੀ ਹਾਂਜੀ ਆਪਣੇ ਸਰੋਤਿਆਂ ਦਾ ਜੀ ਵੀ ਹਰ ਹਸਪੀਟਲ ਦਾ ਆਪਣਾ ਆਕਸੀਜਨ ਪਲਾਂਟ ਹੋਣਾ ਚਾਹੀਦਾ, ਲਾਜ਼ਮੀ ਹੋਵੇ। ਚੱਕਰ ਇਹ ਆ ਜੀ, ਜਿਹੜੇ ਸਰਕਾਰੀ ਹਸਪਤਾਲ ਸੀ ਉਹ ਤਾਂ ਢਾਂਚਾ ਹੀ ਇਹਨਾਂ ਨੇ ਤਕਰੀਬਨ
ਖਤਮ ਕਰਤਾ, ਤੇ ਜਿਹੜੇ ਪ੍ਰਾਈਵੇਟ ਆ ਉਹ ਤੁਹਾਨੂੰ ਪਤਾ ਹੀ, ਉਹਨਾਂ ਨੂੰ ਇੱਕ ਇਸ ਮਹਾਮਾਰੀ ਦੇ ਦੌਰਾਨ ਇੱਕ ਵਧੀਆ ਜਿਹੜੇ ਸਰੀਰ ਦੇ ਅੰਗ ਵੇਚਣ ਦਾ ਮੌਕਾ ਮਿਲ ਗਿਆ।
ਹਾਂਜੀ ਹਾਂਜੀ,
ਠੀਕ ਹੈ ਜੀ। ਸੋ ਉਹ ਤੁਹਾਡੇ ਅੰਗ ਕੱਢ ਕੱਢ ਕੇ ਉਹ ਲਪੇਟ ਕੇ ਲਿਫਾਫਿਆਂ ਜਾਂ ਚ ਬੋਡੀ ਡੈੱਡ ਬੋਡੀ ਭੇਜੀ ਜਾਂਦੇ ਆ, ਤੇ ਘਰ ਦੇ ਰੋਲੀ ਪਾਈ ਜਾਂਦੇ ਵੀ ਸਾਡਾ ਬੰਦਾ ਬੜਾ ਵਧੀਆ ਗਿਆ ਸੀ, ਐ ਹੋ ਗਿਆ ਜੇ ਹੋ ਗਿਆ। ਸੋ ਪਰ ਆਪਾਂ ਚੱਲਦੇ ਚੱਲਦੇ ਜਿਹੜੇ ਆਪਣੇ ਨਾਲ ਸਰੋਤੇ ਜੁੜੇ ਨੇ ਉਹਨਾਂ ਨੂੰ ਵੀ ਨਾਲ ਨਾਲ ਫਤਿਹ ਦੀ ਸਾਂਝ ਪਾ ਦਈਏ। ਸੋ ਅਮਰਜੀਤ ਸਿੰਘ ਗਰੇਵਾਲ ਸਾਡੇ ਵੀਰ ਆਸਟ੍ਰੇਲੀਆ ਤੋਂ ਨੇ, ਗੁਰਪ੍ਰੀਤ ਸਿੰਘ ਕੰਗ ਹੋਣੀ ਆ, ਗੁਰਵਿੰਦਰ ਸਿੰਘ ਹੋਣੀ ਆ, ਤੇ ਜਿੰਦਰ ਸਿੰਘ ਚਮਿਆਰਾ ਵੀਰ ਸਾਡਾ ਟਰੰਗੇ ਤੋਂ ਸੁਣ ਰਿਹਾ ਜੀ, ਤੇ ਹੋਰ ਵੀ ਕਾਫੀ ਨਾਂ ਜਿੱਦਾਂ ਜਿੱਦਾਂ ਸਾਡੇ ਨਾਲ ਆਏ ਜਾਣਗੇ ਅਸੀਂ ਤੁਹਾਡੇ ਨਾਲ ਸਾਂਝ ਪਾਈ ਚੱਲਾਂਗੇ। ਸੋ ਇਹਦੇ ਵਿੱਚ ਕੀ ਕੁਛ ਸਾਨੂੰ ਦੇਖਣਾ ਚਾਹੀਦਾ, ਕੀ ਕੁਛ ਕਰਨਾ ਚਾਹੀਦਾ, ਫਿਰ ਇਹਦੇ ਨਾਲ ਹੀ ਕਹਿੰਦੇ ਬਈ ਜਦੋਂ ਦੂਜੇ ਪਾਸੇ ਲੜੀ ਇਹ ਤੋਰੀ ਗਈ ਆ ਵੀ ਜਿਹੜੀ ਆ ਵੈਕਸੀਨ ਜਿਹੜੀ ਆ ਜਿਹੜੀ ਦਵਾਈ ਆ ਜਿਹੜਾ ਟੀਕਾਕਰਨ ਆ ਉਹ ਇੰਡੀਆ ਚ ਵੱਡੀ ਪੱਧਰ ਤੇ ਸ਼ੁਰੂ ਕੀਤਾ, ਉਹਦੇ ਚ ਮੈਂ ਹੈਰਾਨ ਰਹਿ ਗਿਆ ਵੀ ਉੱਥੇ ਵੀ ਸਾਡਾ ਜਿਹੜਾ ਮਾਫੀਆ ਉਹਨੇ ਕੰਮ ਕੀਤਾ। ਕਹਿੰਦੇ ਵੀ 400 ਕਰੋੜ ਤੋਂ ਉੱਤੇ ਗਲੂਕੋਜ਼ ਭਰ ਭਰ ਕੇ ਸ਼ੀਸ਼ਿਆਂ ਚ ਜਿਹੜਾ ਉਹ ਮਾਰਕੀਟ ਦੇ ਵਿੱਚ ਲਾ ਦਿੱਤਾ, ਔਰ ਸਾਡੇ ਹੈਲਥ ਜਿਹੜਾ ਸਾਡਾ ਉੱਥੇ ਦਾ ਭਾਰਤ ਦਾ ਜਿਹੜਾ ਹੈਲਥ ਮਹਿਕਮਾ ਆ ਜਿਹੜਾ ਜਿਹੜਾ ਇਸ ਚੀਜ਼ ਨੂੰ ਦੇਖਦਾ ਆ, ਸਿਹਤ ਵਿਭਾਗ ਜਿਹੜਾ ਆ ਉਹਦੇ ਉਹਨੂੰ ਪਤਾ ਹੀ ਨਹੀਂ ਲੱਗਾ।
ਸਟੂਡੀਓ ਤੋਂ ਬਾਹਰ ਹੀ ਜਿਹੜੇ ਉਹ ਰਿਕਾਰਡਿੰਗ ਕਰਦਾ,
ਹਾਂਜੀ ਹਾਂਜੀ,
ਅਕਸਰ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ
ਆ। ਹਾਂਜੀ,
ਉਹ ਕਹਿੰਦਾ ਵੀ ਮੈਨੂੰ ਇਸ ਗੱਲ ਦੀ ਵੀ ਹੈਰਾਨੀ ਹੁੰਦੀ ਆ ਵੀ ਉੱਥੇ ਜਿਹਨਾਂ ਨੇ ਜਿਹਨਾਂ ਨੂੰ ਵੈਕਸੀਨੇਸ਼ਨ ਹੋ ਗਈ ਜਾਣੀ ਕਿ ਜਿਹਨਾਂ ਦੇ ਟੀਕੇ ਲੱਗ ਗਏ ਵੀ ਉਹ ਵੀ ਮਰਦੇ ਪਏ ਆ। ਮੈਂ ਉਹਨੂੰ ਦੱਸਿਆ ਵੀ ਉੱਥੇ ਭਰਾਵਾ ਜਿਹੜੇ ਟੀਕੇ ਆ ਉਹ ਵੀ ਫੇਕ ਚੱਲ ਰਹੇ ਆ, ਇਸ ਗੱਲ ਦੀ ਉਹਨੂੰ ਵੀ ਬੜੀ ਹੈਰਾਨੀ ਆ। ਇਹ ਕੋਈ ਦੇਖਣ ਵਾਲਾ ਹੀ ਹੈਨੀ ਵੀ ਕੋਈ ਵੀ ਜਿਹਦਾ ਵੀ ਜੀ ਕਰਦਾ ਆ ਜਿਹੋ ਜਿਹਾ ਵੀ ਟੀਕਾ ਬਣਾ ਕੇ ਜਿਹਦੇ ਵੀ ਲਾ ਦਿੰਦਾ ਆ। ਕਈ ਤਰ੍ਹਾਂ ਦੀਆਂ ਦਵਾਈਆਂ ਪਹਿਲਾਂ ਬਾਬਾ ਰਾਮਦੇਵ ਨੇ ਆਪਣੀ,
ਨਹੀਂ ਸ਼ੁਕਰ ਕਰੋ ਇਹ ਥੋੜਾ ਜਿਹਾ ਵਰਲਡ ਵਾਈਡ ਆ, ਜੇ ਕਿਤੇ ਕੱਲੇ ਇੰਡੀਆ ਚ ਹੁੰਦਾ ਇਹਨੀਂ ਲੋਕਾਂ ਨੂੰ ਗਾਂ ਦਾ ਮੂਤ ਤੇ ਗਾਂ ਦਾ ਗੋਹਾ ਖੜਾ ਖੜਾ ਕੇ ਮਾਰ ਦੇਣਾ ਹੀ ਹੋਰ
ਨਾ। ਹੁਣ ਤਾਂ ਹੁਣ ਵੀ ਕਹਿੰਦੇ ਆ ਜੀ,
ਹਾਂਜੀ
ਉਹ ਤਾਂ ਹੁਣ ਵੀ ਕਹਿੰਦੇ ਆ ਜੀ।
ਸੋ
ਜੇ ਆਪਣੇ ਉੱਤੇ ਜਿਹੜਾ ਗੋਹਾ ਲਾ ਲਓ ਤਾਂ ਉਹਦੇ ਨਾਲ ਕੋਰੋਨਾ ਨਹੀਂ ਹੁੰਦਾ, ਉਹ ਕਈ
ਉਹੀ ਹੁਣ ਤੁਸੀਂ ਦੇਖੋ ਭਾਈ ਆਪਣਾ ਨੂੰ ਪਹਿਲਾਂ ਜੀ ਮੋਮਬੱਤੀਆਂ ਜਗਾ ਛੱਡੀਆਂ, ਉਸ ਭਾਂਡਿਆਂ ਨੂੰ ਖੜਕਾ ਖੜਕਾ ਕੇ ਭਾਂਡੇ ਚਿੱਬੇ ਕਰ ਛੱਡੇ, ਕਿੰਨਾ ਕੁਛ ਨੀ ਕੀਤਾ ਇਹਨਾਂ ਨੇ। ਤੇ ਵੀਰ ਅਮਰਜੀਤ ਸਿੰਘ ਨਿਊਜ਼ੀਲੈਂਡ ਸਾਡੇ ਇੱਥੋਂ ਲੋਕਲ ਵੀਰ ਨੇ, ਉਹ ਵੀ ਨਾਲ ਜੁੜੇ ਨੇ, ਤੇ ਰਿਪਨ ਬਾਜਵਾ ਪੰਜਾਬ ਦੀ ਧਰਤੀ ਤੋਂ ਜੁੜਿਆ ਮੇਰਾ ਛੋਟਾ ਵੀਰ, ਉਹਨੂੰ ਵੀ ਮੈਂ ਗੁਰਫਤਿਹ ਨਾਲ ਸਾਂਝ ਪਾਉਂਦਾ। ਸੋ ਇਹ ਸਿਸਟਮ ਜਿਹੜਾ ਨਾ ਸਿਸਟਮ ਹਾਂਜੀ, ਸੁਖਦੀਪ ਵਾਲੀਆ ਭਾਜੀ ਵੀ ਜੁੜੇ ਨੇ, ਉਹਨਾਂ ਨੂੰ ਵੀ ਗੁਰਫਤਿਹ ਨਾਲ ਸਾਂਝ ਪਾਉਂਦੇ ਆ ਵੀ ਨਾਲੇ ਭਾਜੀ ਸੋਰੀ ਵੀ ਮੈਂ ਤੁਹਾਨੂੰ ਅੱਜ ਦੁਪਹਿਰੇ ਟਾਈਮ ਨਹੀਂ ਦੇ ਸਕਿਆ ਥੋੜਾ ਬਿਜ਼ੀ ਸਾਂ, ਤੇ ਸੁਖਦੀਪ ਸਿੰਘ ਭਾਜੀ ਹੋਣਾਂ ਦੇ ਲਈ ਸਪੈਸ਼ਲ। ਤੇ ਖੈਰ ਜਦੋਂ ਅਸੀਂ ਆਪਣੀਆਂ ਨਾ ਆਪਣਾ ਆਲਾ ਦੁਆਲਾ ਦੇਖਦੇ ਹਾਂ ਉਹ ਉਸ ਆਲੇ ਦੁਆਲੇ ਨੂੰ ਸਾਨੂੰ ਸਮਝਣਾ ਪੈਣਾ। ਫਿਰ ਤੀਜਾ ਜਿਹੜਾ ਕੰਮ ਹੈ, ਕਹਿੰਦੇ ਵੀ ਜਿਹੜੀ ਪੁਲਿਸ ਹੈ ਜਿਹੜਾ ਪ੍ਰਸ਼ਾਸਨ ਹੈ ਉਹ ਲੋਕਾਂ ਨੂੰ ਜਾਗਰਤ ਕਰਨ ਲਈ ਜਾਂ ਲੋਕਾਂ ਦੀ ਦੇਖਭਾਲ ਕਰਨ ਦੇ ਲਈ ਉਹਨੂੰ ਉਹਨੂੰ ਯੂਜ਼ ਕੀਤਾ ਜਾਂਦਾ, ਉਹਨੂੰ ਉਤਾਰਿਆ ਜਾਂਦਾ ਜ਼ਮੀਨ ਦੇ ਉੱਤੇ ਵੀ ਤੂੰ ਇਸ ਤਰੀਕੇ ਦਾ ਕੰਮ ਕਰ। ਪਰ ਉਹ ਕੀ ਕਰਦੀ ਹੈ, ਫਗਵਾੜੇ ਦੀ ਖਬਰ ਹੈ ਜੀ, ਫਗਵਾੜੇ ਦੀ ਖਬਰ ਹੈ, ਰੇਹੜੀ ਵਾਲੇ ਨੂੰ ਵਿਚਾਰੇ ਨੂੰ ਕੁੱਟ ਮਾਰਿਆ ਉੱਥੇ।
ਹਾਂਜੀ ਹਾਂਜੀ,
ਉਹਨਾਂ ਨੂੰ ਦੱਸੋ ਭਾਈ ਇੰਨੇ ਬੰਦਿਆਂ ਤੋਂ ਵੱਧ ਇਕੱਠ ਤੁਸੀਂ ਆਪਣੇ ਆਲੇ ਦੁਆਲੇ ਨਾ ਕਰੋ,
ਨਾਲੇ ਦੱਸੋ
ਉਹਨਾਂ ਨੂੰ ਕੋਈ ਸਾਈਨ ਬੋਰਡ ਦਿਓ, ਤੁਸੀਂ ਲੋਕਾਂ ਨੂੰ ਸਮਝਾਓ, ਉੱਥੇ ਲੋਕਲ ਜਿਹੜੇ ਟੀਵੀ ਲੱਗੇ ਹੋਏ ਉਹਨਾਂ ਤੇ ਜਾ ਕੇ ਆਪਣਾ ਮੈਸੇਜ ਦਿਓ। ਜੇ ਨਹੀਂ ਕੁੱਟਮਾਰ ਦੇ ਤੋਂ ਪਹਿਲਾਂ ਕੋਈ ਹੋਰ ਐਕਸ਼ਨ ਨਹੀਂ ਹੈਗਾ।
ਪਹਿਲਾਂ ਤਾਂ ਇਹ ਜਿਵੇਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਲੋਕਡਾਊਨ ਹੁੰਦਾ ਆ ਤਾਂ ਉਹ ਪਹਿਲਾਂ ਹੀ ਦੱਸ ਦਿੰਦੇ ਵੀ ਸਬਸਿਡੀ ਤੁਹਾਡੀ ਜਿੰਨਾ ਖਰਚਾ ਬਣਦਾ ਆ ਉਹ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਉਨੇ ਆ ਜਾਂਦੇ ਆ।
ਹਾਂਜੀ ਹਾਂ ਹਾਂ,
ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਜਦੋਂ ਕਿਸੇ ਨੂੰ ਇਹ ਕਹਿੰਦੀ ਆ ਵੀ ਲੋਕਡਾਊਨ ਕਰਨਾ ਆ, ਕਿਸੇ ਦੀ ਦੁਕਾਨ ਬੰਦ ਹੁੰਦੀ ਆ ਤਾਂ ਜਿਹੜਾ ਉਹਦਾ ਘੱਟੋ ਘੱਟ ਜਿਹੜਾ ਉਹਦੀ ਆਮਦਨ ਆ ਉਹ ਉਹਨੂੰ ਦਿੱਤੀ ਜਾਵੇ।
ਹਾਂਜੀ, ਤੇ ਜ਼ਿਆਦਾ ਨੇ ਉਹਦੇ ਪਰਿਵਾਰਾਂ ਦੀ ਜਿਹੜੀ ਰੋਟੀ ਪਾਣੀ ਦਾ ਜਿਹੜਾ ਖਰਚਾ ਰੋਜ਼ ਦਾ ਉਹੀ ਦਿੱਤਾ ਜਾਵੇ ਤਾਂ ਉਹੀ ਬਹੁਤ ਵਧੀਆ ਆ। ਪਰ ਉਹ ਉੱਥੇ ਉਹ ਕੰਮ ਹੋਰ ਤਰੀਕੇ ਨਾਲ ਕਰਦੇ, ਉਹ ਡਾਂਗ ਤੇ ਕੰਮ ਲੈਂਦੇ ਆ।
ਹਾਂਜੀ 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 ਹਾਂਜੀ, ਉੱਥੇ ਹਾਂਜੀ ਸ਼ਰੇਆਮ ਧੱਕੇਸ਼ਾਹੀ ਚੱਲਦੀ ਆ ਜੀ। ਤੇ ਹਾਂਜੀ, ਇਹ ਜਿਹੜੇ ਸਾਰੇ ਇਹਦੇ ਸਾਰੇ ਕੁਛ ਜਿਹੜੇ ਵਿਸ਼ੇ ਜਿਹੜੇ ਰਲ ਜਾਂਦੇ ਨੇ ਹੁਣ ਜੇ ਅਸੀਂ ਵੀ ਇੱਥੇ ਨਾ ਬੈਠੇ ਹੁੰਦੇ ਹੋਈਏ ਤਾਂ ਉੱਥੇ ਬੈਠੇ ਹੁੰਦੇ ਹੋਈਏ ਤਾਂ ਸ਼ਾਇਦ ਅਸੀਂ ਵੀ ਉਸੇ ਪ੍ਰਬੰਧ ਦਾ ਹਿੱਸਾ ਬਣ ਕੇ ਵਿੱਚ ਹੋ ਜਾਵਾਂਗੇ।
ਹਾਂਜੀ, ਜਿਵੇਂ ਵੀਰ ਸਾਹਿਬ ਸਿੰਘ ਜੀ ਆਪਾਂ ਵੀ ਗੱਲ ਕਰਦੇ ਹੀ ਸਾਂ ਵੀ ਇਹ ਤਾਂ ਯਾਰ ਜਿਹੜਾ ਲੋਕਡਾਊਨ ਕਵੇਲੇ ਲੱਗ ਗਿਆ, ਨਹੀਂ ਤਾਂ ਕਿਸਾਨੀ ਮੋਰਚੇ ਜਾਣਾ ਹੀ ਸੀ। ਠੀਕ ਆ, ਜੇ ਮੰਨ ਲਓ ਵੀ ਲੋਕਡਾਊਨ ਨਾ ਲੱਗਾ ਹੁੰਦਾ, ਇਹ ਬਿਮਾਰੀ ਕਿਤੇ ਥੋੜੀ ਜਿਹੀ ਲੇਟ ਸ਼ੁਰੂ ਹੋਈ ਹੁੰਦੀ, ਆਪਾਂ ਵੀ ਤਾਂ ਉੱਥੇ ਚਲੇ ਜਾਣਾ ਸੀ। ਅਸੀਂ ਵੀ ਤਾਂ ਉਸ ਪ੍ਰਸ਼ਾਸਨ ਤੋਂ ਡਾਂਗਾ ਖਾਣੀ ਹੈ ਜੀ ਜਾ ਜਾ ਕੇ। ਸੋ ਗੱਲ ਇਹ ਆ ਵੀ ਹਾਂਜੀ, ਭੈਣ ਜੀ ਬਲ ਕੌਰ, ਹਾਂਜੀ ਸਤਿ ਸ੍ਰੀ ਅਕਾਲ ਵੀਰਿਓ, ਥੈਂਕ ਯੂ ਜੀ, ਹਾਂਜੀ ਹਾਂਜੀ ਸਾਰਿਆਂ ਨੂੰ ਗੁਰਫਤਿਹ। ਸੋ ਭਈ ਕਿਵੇਂ ਜਾਣੀ ਕਿ ਜਦੋਂ ਨਾ ਫਿਰ ਸਿਸਟਮ ਕਹਿੰਦੇ ਫੇਲ ਹੁੰਦਾ, ਕੋਈ ਵੀ ਆਪਾਂ ਨੋਰਮਲ ਇਨਸਾਨ ਵੀ ਦੇਖ ਲਈਏ, ਉਹ ਜਦੋਂ ਆਪਣੀ ਕੀਤੀ ਤੇ ਕਹਿਣੀ ਤੇ ਕਰਨੀ ਦੇ ਵਿੱਚ ਥੋੜਾ ਜਿਹਾ ਉਹਦੇ ਚ ਡਿਫਰੈਂਸ ਆ ਜਾਵੇ, ਫਰਕ ਆ ਜਾਵੇ, ਤੇ ਫੇਰ ਉਹ ਗਲ ਪੈਂਦਾ ਲੋਕਾਂ ਦੇ। ਸੇਮ ਇਸ ਸਨੈਰੀਏ ਦੇ ਉੱਤੇ ਭਾਰਤ ਦਾ ਤੇ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਜਾਂ ਜਿਹੜੇ ਸਾਡੇ ਮੰਤਰੀ ਨੇ ਜਾਂ ਸਿਹਤ ਵਿਭਾਗ ਵਾਲੇ ਨੇ ਜਾਂ ਕੋਈ ਵੀ ਰੱਖ ਲਓ ਜਾਂ ਡਾਕਟਰ ਹੈ, ਉਹ ਵੀ ਸੋ ਫਿਰ ਇਸ ਤਰੀਕੇ ਨਾਲ ਕੰਮ ਕਰਦੇ ਆ। ਤੇ ਜਿਹੜਾ ਹੁਣ ਡਾਕਟਰੀ ਪੇਸ਼ਾ ਕਹਿੰਦੇ, ਡਾਕਟਰ ਨੂੰ ਦੁਨੀਆਂ ਦੇ ਵਿੱਚ ਦੂਜਾ ਰੱਬ ਮੰਨਿਆ ਜਾਂਦਾ ਹੈ, ਤੇ ਉਹ ਵੀ ਤੁਹਾਨੂੰ ਦੂਜਾ ਜਨਮ ਦਿੰਦਾ ਦੁਬਾਰਾ ਜੇ ਕਿਤੇ ਵੱਡੀ ਬਿਮਾਰੀ ਚੋਂ ਤੁਸੀਂ ਸ਼ਿਕਾਰ ਹੋ ਕੇ ਨਿਕਲੋ ਤੇ ਕਿਤੇ ਸਾਹ ਤੁਹਾਡੇ ਬਚੇ ਹੋਣ ਲਿਖੇ ਹੋਣ ਅਕਾਲ ਪੁਰਖ ਨੇ। ਮੈਂ ਤਾਂ ਇਹੀ ਸਮਝਦਾ ਵੀ ਜੇ ਅਕਾਲ ਪੁਰਖ ਨੇ ਤੁਹਾਡੀ ਵਧੀ ਲਿਖੀ ਹੈ ਤੇ ਓਪਰੇਸ਼ਨ ਤੇ ਤੁਹਾਡੀਆਂ ਜਿਹੜੀਆਂ ਉਹ ਹਈਆ ਬੁੱਤਾ ਕੀਤਾ ਵੀ ਤਾਂ ਠੀਕ ਹੈ, ਸਿਰੇ ਚੜਦਾ
ਸਾਧਨ ਵੀ ਬਣਦੇ ਜਿਹੜੇ ਵਿਸ਼ੇ ਨੇ ਨਾ। ਅਸਲ ਦੇ ਵਿੱਚ ਇਹੀ ਆਪਾਂ ਜਦੋਂ ਸ਼ੁਰੂ ਪ੍ਰੋਗਰਾਮ ਕੀਤਾ ਨਾ, ਕਈ ਇਸ ਨੂੰ ਕੁਦਰਤ ਦੇ ਤੌਰ ਤੇ ਲੈਂਦੇ ਨੇ, ਕਿਸੇ ਕੋਈ ਇਸ ਨੂੰ ਜਿਵੇਂ ਰੱਬ ਦੇ ਰੂਪ ਚ ਰਹਿੰਦੇ ਨੇ, ਕਈ ਇਸ ਨੂੰ ਮਨੁੱਖ ਦਾ ਜਿਵੇਂ ਕਹਿ ਲਈਏ ਕਾਰਾ ਮੰਨਦੇ ਨੇ। ਇਹ ਸਾਰੀਆਂ ਗੱਲਾਂ ਸਿਰਫ ਵੱਖਰੇ ਵੱਖਰੇ ਲਫ਼ਜ਼ ਨੇ।
ਨਹੀਂ ਨਹੀਂ, ਹੁਣ ਆਪਾਂ ਵੀ ਸਹਿ ਸਿੰਘ ਜੀ ਕਈ ਵੱਡੇ ਵੱਡੀਆਂ ਆਪਾਂ ਘਟਨਾਵਾਂ ਨੂੰ ਦੇਖਦੇ ਹਾਂ, ਬਹੁਤ ਵੱਡੀ ਵੱਡੀਆਂ ਘਟਨਾਵਾਂ ਦੁਨੀਆਂ ਤੇ ਨਿਗਾਹ ਮਾਰ ਲਓ, ਬਹੁਤ ਵੱਡੀਆਂ ਵੱਡੀਆਂ ਘਟਨਾਵਾਂ ਹੋ ਜਾਂਦੀਆਂ। ਉਹਨਾਂ ਵਿੱਚੋਂ ਇੱਕ ਅੱਧਾ ਸਾਨੂੰ ਪਾਤਰ ਇਹੋ ਜਿਹਾ ਮਿਲਦਾ ਜਿਹੜਾ ਮੀਡੀਆ ਦੇ ਸਾਹਮਣੇ ਆ ਕੇ ਉਸ ਘਟਨਾ ਕ੍ਰਮ ਨੂੰ ਅੱਖੀਂ ਦੇਖਿਆ ਦੱਸਦਾ ਹੋਇਆ ਸੰਗਤ ਦੇ ਨਾਲ ਲੋਕਾਂ ਦੇ ਨਾਲ ਉਹ ਸਾਂਝੀ ਪਾਉਂਦਾ, ਉਸ ਜਾਣਕਾਰੀ ਦਿੰਦਾ, ਪਰ ਉਹਦੇ ਨਾਲ ਉਹ ਇਹ ਵੀ ਗੱਲ ਦੱਸਦਾ ਵੀ ਮੈਂ ਮੌਤ ਦੇ ਮੂੰਹ ਚੋਂ ਨਿਕਲ ਕੇ ਆਇਆ, ਵੀ ਮੈਨੂੰ ਬਚਾਉਣ ਵਾਲਾ ਅੱਲਾ ਰਾਮ ਅਕਾਲ ਪੁਰਖ ਜਾਂ ਗੋਡ ਕੋਈ ਵੀ ਕਹਿ ਲਓ ਜਿਹਨੂੰ ਵੀ ਕੋਈ ਮੰਨਦਾ ਹੋਵੇ, ਉਹ ਨਾਲ ਇਹ ਵੀ ਜ਼ਰੂਰ ਕਹਿੰਦਾ। ਤੇ ਜੇ ਕੋਈ ਈਸਾਈ ਮਤ ਨੂੰ ਮੰਨਣ ਵਾਲਾ ਹੋਵੇ ਬਾਹਰਲਿਆਂ ਕਿਸੇ ਕੰਟਰੀ ਦਾ, ਉਹ ਤਾਂ ਫਿਰ ਇਹੀ ਕਹਿੰਦਾ ਭਾਈ ਮੈਨੂੰ ਤਾਂ ਗੋਡ ਨੇ ਬਚਾ ਲਿਆ, ਹਨਾ ਵੀ ਗੋਡ ਮੇਰੇ ਨਾਲ ਸੀ, ਸੋ ਮੈਂ ਗੋਡ ਨੂੰ ਦੇਖਿਆ, ਏਦਾਂ ਗੱਲ ਕਰਦੇ ਆ। ਸੋ ਜਿਹੜੀ ਤੁਸੀਂ ਗੱਲ ਕੀਤੀ ਬਈ ਕਿਵੇਂ ਲੋਕ ਲੈਂਦੇ ਆ, ਪਰ ਜਿਹੜੇ ਨਾਸਤਿਕ ਲੋਕ ਵੀ ਨਾ ਜੋ ਮਰਜ਼ੀ ਆਪਣੇ ਆਪ ਨੂੰ ਕਹੀ ਤੇ ਜਾਂਦੇ ਵੀ ਅਸੀਂ ਨਾਸਤਿਕ, ਅਸੀਂ ਉਹ, ਅਸੀਂ ਇਹ ਆ, ਜੇ ਆ, ਬੋ ਆ, ਪਰ ਸਭ ਤੋਂ ਵੱਧ ਡਰ ਇਹਨਾਂ ਦੇ ਮਨ ਚ ਹੁੰਦਾ ਹਮੇਸ਼ਾ।
ਹਾਂਜੀ, ਇਹ ਚੱਕਰ ਪਤਾ ਕੀ ਹੈ ਬਿਲਕੁਲ, ਤੁਸੀਂ ਇਹ ਜਿਹੜੇ ਵਿਸ਼ੇ ਨਾ ਬਾਰ ਬਾਰ ਆਪਣੇ ਇਹ ਆਉਂਦੇ ਆ ਤੇ ਆਉਂਦੇ ਰਹਿਣੇ ਆ, ਵੈਸੇ
ਆਉਂਦੇ ਰਹਿਣੇ ਆ।
ਇਹ ਪਤਾ ਕੀ ਹੈ, ਇਹ ਸਿਰਫ ਇੱਕ ਗੱਲ ਨੂੰ ਪਹਿਲਾਂ ਜਿਵੇਂ ਰੋਲਾ ਆਪਾਂ ਪਾਉਂਦੇ ਹੁੰਦੇ ਸੀ ਨਾ ਬਈ ਰੱਬ ਕਹਿਣਾ ਚਾਹੀਦਾ ਆ, ਅੱਲਾ ਕਹਿਣਾ ਚਾਹੀਦਾ, ਰਾਮ ਕਹਿਣਾ ਚਾਹੀਦਾ ਆ, ਕੀ ਕਹਿਣਾ ਚਾਹੀਦਾ।
ਜਿਵੇਂ ਹੁਣ ਆਪਣੇ 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 ਭਾਈਚਾਰਾ ਆ, ਜੇ ਕਿਤੇ ਆਪਾਂ ਗੁਰੂ ਰਵਿਦਾਸ ਭਗਤ ਰਵਿਦਾਸ ਜੀ ਦੀ ਗੱਲ ਕਰਦੇ ਆ, ਸਾਡੇ ਨਾਲ ਉੱਥੇ ਕਈ ਵਾਰੀ ਸਿੰਘ ਪੜ ਜਾਂਦੇ ਵੀ ਤੁਸੀਂ ਗੁਰੂ ਨੀ ਕਹਿੰਦੇ,
ਗੁਰੂ ਜੇ ਅਸੀਂ ਗੁਰੂ ਕਹਿ ਵੀ ਲਈਏ, ਚਲੋ ਗੁਰੂ ਰਵਿਦਾਸ ਜੀ ਕਹਿ ਲਈਏ,
ਹਾਂਜੀ
ਉਹਨਾਂ ਨੇ ਫਿਰ ਹੋਰ ਗੱਲ ਲੱਭਣੀ ਆ ਵਿੱਚੋਂ,
ਹਾਂਜੀ ਹਨਾ
ਵੀ ਤੁਸੀਂ ਆਹ ਕਿਉਂ ਨਹੀਂ
ਇਹ ਕਿਉਂ ਕਹੀ
ਗੁਰੂ ਜੀ, ਹਾਂਜੀ ਜੀ।
ਪਰ ਜੇ ਦੇਖੀਏ ਵੀ ਜਿੰਨੇ ਸ਼ਹੀਦ ਹੋ ਉਹ ਕਿੰਨਾ ਕੁ ਨਾ ਕਦੇ ਲੈਂਦੇ ਆ, ਇੱਕ ਇੱਕ ਗੁਰੂ ਤੋਂ ਇਲਾਵੇ ਹੋਰ ਬੜੇ ਉਸ ਜੇ ਫਿਰਕੇ ਦੀ ਗੱਲ ਕਰਦੇ ਆ, ਜੇ ਆਪਾਂ ਕੌਮ ਦੀ ਗੱਲ ਕਰ ਲਈਏ ਵੀ ਕੌਮ ਆ ਇੱਕ ਉਹ ਵੀ
ਹਨਾ
ਵੀ ਚਲੋ ਕਰ ਲੈਂਦੇ ਆ ਵੀ ਹੈ ਤਾਂ ਸਾਡੇ ਹੀ ਆ, ਵੀ ਹੋਰ ਵੀ ਬਹੁਤ ਸ਼ਹੀਦ ਹੋਏ ਆ ਭਗਤ ਰਵਿਦਾਸ ਜੀ ਜਾਂ ਗੁਰੂ ਰਵਿਦਾਸ ਜੀ ਤੋਂ ਇਲਾਵਾ, ਬਾਕੀਆਂ ਨੂੰ ਕੀ ਗੱਲ ਆ, ਬਾਕੀਆਂ ਨੂੰ ਕਦੇ ਨਹੀਂ ਮੰਨਦੇ ਫਿਰ ਤੁਸੀਂ।
ਇਹੀ ਵਿਸ਼ੇ ਪਹਿਲਾਂ ਇਹੀ ਜਿਹੜੇ ਚੱਲਦੇ ਰਹਿੰਦੇ ਸੀ ਇਸ ਕਰਕੇ ਗੁਰੂ ਸਾਹਿਬ ਨੇ
ਆਪਣੇ ਅੰਕਲ ਸਰਦਾਰ ਹਰਮੇਲ ਸਿੰਘ ਉਹਨਾਂ ਨੂੰ ਵੀ ਗੁਰਫਤਿਹ ਨਾਲ ਸਾਂਝ ਪਾਉਂਦੇ। ਅੰਕਲ ਜੀ ਵਾਹਿਗੁਰੂ ਜੀ ਖਾਲਸਾ ਫਤਿਹ ਜੀ,
ਹਾਂਜੀ ਵੈਸੇ ਪਤਾ ਵੈਸੇ ਕੋਈ ਉਹ ਨਹੀਂ ਗੱਲ ਮੈਨੂੰ ਪਤਾ ਨੀ ਸੀਗਾ ਜੀ।
ਨਹੀਂ ਨਹੀਂ ਉਹ ਕਈ ਵਾਰੀ ਹੁਣ ਤੁਹਾਨੂੰ ਪਤਾ ਵੀ ਇਸ ਨਾਂ ਦੇ ਸਿੰਘ ਹੋਰ ਬਹੁਤ ਹੋਣੇ ਆ,
ਕੋਈ ਗੱਲ ਨੀ ਕੋਈ ਗੱਲ ਨੀ ਚੱਕਰ ਜਿਵੇਂ ਵੈਸੇ ਆ ਚਲੋ ਸਰਨੇਮ ਕੋਈ ਮਾੜੀ ਗੱਲ ਨੀ।
ਨਹੀਂ ਮੈਂ ਤਾਂ ਆਪ ਲਿਖਣਾ ਸ਼ੁਰੂ ਕਰਨਾ ਹੁਣ,
ਹਾਂਜੀ ਹਾਂਜੀ
ਅੱਧੇ ਕਿਤੇ ਤਖਾਣ ਹੀ ਭੋਗ ਲੋਭੀ ਆਪੀ ਸਮਝ ਜਾਂਦੇ
ਕੋਈ ਚੱਕਰ ਨੀ ਫਿਰ ਕੀ ਤਰਖਾਣ।
ਨਹੀਂ ਜੀ ਆਪਾਂ ਚਲੋ ਮਾੜਾ ਮੋਟਾ ਕਹਿੰਦੇ ਢਿੱਡ ਦੇ ਬਾਹਰ ਨਿਕਲੇ ਨੇ ਹੱਸਣ ਖੇਡਣ। ਸੋ ਕਈ ਵਾਰੀ ਆਪਾਂ ਹੋਊਗਾ ਵੀ ਬਣੇ ਆ ਲੋਕਾਂ ਲਈ ਵੀ ਅਸੀਂ ਬੜੇ ਲੜਾਕੂ ਆ, ਇਹ ਐ ਜੇ ਆ ਵੋ ਆ, ਬਾਈ ਏਦਾਂ ਦੀ ਗੱਲ ਨੀ, ਅਸੀਂ ਤੁਹਾਡੇ ਚ ਰਹਿੰਦੇ ਆ, ਤੁਹਾਡੇ ਚ ਵਿਚਰਦੇ ਆ, ਅਸੀਂ ਵੀ ਹੱਸਦੇ ਖੇਡਦੇ ਆ, ਅਸੀਂ ਵੀ ਮਨੋਰੰਜਨ ਚਾਹੁੰਦੇ ਆ, ਅਸੀਂ ਵੀ ਹਾਂ ਭਾਵਕ ਹੋ ਜਾਈਦਾ,
ਗੁਰੂ ਸਾਹਿਬ ਨੇ ਸਾਰੇ ਦੇ ਸਾਰੇ ਨਾਂ ਇਕੱਠੇ ਇੱਕ
ਪਲੇਟਫਾਰਮ ਤੇ ਲਿਆਂਦੇ,
ਇੱਕੋ ਥਾਂ ਤੇ ਲਿਆਂਦੇ।
ਹਾਂਜੀ ਹਾਂ,
ਸਾਰੀਆਂ ਦੀਆਂ ਸਾਰੀਆਂ ਵਿਚਾਰਧਾਰਾ ਰੱਬ ਨੂੰ ਮੰਨਣ ਵਾਲੀਆਂ ਉਹ ਇੱਕੋ ਥਾਂ ਤੇ ਲਿਆਂਦੀਆਂ।
ਜਿਹੜੀ ਹੁਣ ਤੁਸੀਂ ਇਹ ਗੱਲ ਕੀਤੀ ਹੈ ਜਦੋਂ ਵਿਚਾਰਧਾਰਾ ਦੀ ਗੱਲ ਆਉਂਦੀ, ਜਦੋਂ ਹੁਣ ਨਾ ਪੰਗਾ ਪਾ ਲੈਂਦੇ ਜੀ ਗੁਰੂ ਸਾਹਿਬਾਨ ਦਾ, ਇੱਦਾਂ ਜੀ ਤੁਸੀਂ ਉਹਨਾਂ ਨੂੰ ਭਗਤ ਕਿਉਂ ਕਹਿੰਦੇ ਹੋ, ਹੈਨਾ ਅਕਸਰ ਵਾਲਾ, ਜਦੋਂ ਉਹਨਾਂ ਨੂੰ ਕਹਿੰਦੇ ਵੀ ਠੀਕ ਹੈ ਗੁਰੂ ਸਾਹਿਬਾਨ ਨੇ ਤਾਂ ਇੱਕ ਪਲੇਟਫਾਰਮ ਦਿੱਤਾ ਜੀ, ਤੁਸੀਂ ਉਹ ਪਲੇਟਫਾਰਮ ਨੂੰ ਅਪਣਾਉਂਦੇ ਆ, ਫਿਰ ਪਤਾ ਕੀ ਕਹੀ ਜਾਣਗੇ ਯਾਰ ਜੇ ਅਸੀਂ ਦਾੜੀ ਮੰਨਦੇ ਹਾਂ ਜਾਂ ਕੇਸ ਨਹੀਂ ਵੀ ਰੱਖੇ ਕੀ ਅਸੀਂ ਸਿੱਖ ਨਹੀਂ। ਪਰ ਗੱਲ ਇਹ ਨੀ ਹੈਗੀ, ਗੱਲ ਇਹ ਆ ਵੀ ਗੁਰੂ ਦਾ ਚਿਹਰਾ ਕਿੱਦਾਂ ਦਾ ਸੀ, ਭਗਤ ਦਾ ਚਿਹਰਾ ਕਿੱਦਾਂ ਦਾ ਸੀ, ਉਦਾਂ ਦੇ ਤਾਂ ਬਣ ਲਓ ਯਾਰ। ਮੈਂ ਕੋਈ ਜ਼ਿਆਦਾ ਹਨਾ ਜਦੋਂ ਡਿਬੇਟ ਹੁੰਦੀ, ਜਦੋਂ ਗੱਲਬਾਤ ਹੁੰਦੀ, ਸਵਾਲ ਜਵਾਬ ਹੁੰਦੇ, ਮੈਂ ਉਹਨਾਂ ਦੀ ਗੱਲ ਕਰਦਾ। ਆਪਾਂ ਨਿੱਜੀ ਕਿਸੇ ਤੇ ਕੋਈ ਹਮਲਾ ਥੋੜੀ ਕਰ ਰਹੇ ਹਾਂ, ਨਿੱਜੀ ਨਾ ਕਿਸੇ ਦਾ ਨਾਂ ਲੈ ਰਹੇ ਹਾਂ, ਨਾ ਕਿਸੇ ਨਿੱਜੀ ਨਾਲ ਕੋਈ ਗੱਲ ਕਰ ਰਹੇ ਹਾਂ। ਅਸੀਂ ਤਾਂ ਇੱਕ ਬੇਸਿਕ ਜਿਹੜੀ ਜਿਹੜੀ ਸਾਡੀ ਥਿਊਰੀ ਆ, ਜਿਹੜਾ ਸਾਡਾ ਸਿਧਾਂਤ ਆ, ਉਹ ਤੋਂ ਅਸੀਂ ਕਿੱਦਾਂ ਉਖੜ ਚੁੱਕੇ ਹਾਂ, ਅਸੀਂ ਛੱਡ ਕੇ ਭੱਜ ਤੁਰੇ ਹਾਂ। ਭਈ ਏਦਾਂ ਕਹਿੰਦੇ ਹੁੰਦੇ ਬਈ ਪਿੰਡ ਨੂੰ ਦੋ ਰਾਹ ਆਉਂਦੇ, ਇੱਕ ਜਰਨੈਲੀ ਤੇ ਇੱਕ ਛੋਟਾ ਪੈਸਾ ਜਿਹੜਾ ਕੱਚਾ ਰਾਹ, ਠੀਕ ਆ, ਆਮ ਹੀ ਆਪਾਂ ਪਿੰਡਾਂ ਚੋਂ ਆਏ ਹਾਂ। ਤੇ ਇੱਕ ਕਹਿੰਦੇ ਫਿਰ ਪਿੰਡਾਂ ਦੇ ਲੋਕਾਂ ਨੇ ਆਪਣੇ ਆਪ ਬਣਾਇਆ ਹੁੰਦਾ, ਉਹਨੂੰ ਪਗਡੰਡੀ ਕਹਿੰਦੇ ਆ, ਉਹ ਹੁੰਦਾ ਖੱਤਿਆਂ ਦੇ ਵਿੱਚ ਦੀ ਬਈ, ਉਹ ਫਲਾਨੇ ਬੰਤਾ ਸਿੰਘ ਦੇ ਖੂਹ ਤੋਂ ਜੀ ਹੋ ਕੇ ਜੀ ਸਿੱਧਾ ਹੀ ਜੀ ਉਹ ਸਿਵਿਆਂ ਵਾਲੀ ਪੈਲੀ ਦੇ ਕੋਲ ਦੀ ਸਿੱਧੇ ਪਿੰਡ ਨੂੰ ਪਹੁੰਚ ਜਾਣਾ। ਸੋ ਉਹ ਵੀ ਇੱਕ ਪਗਡੰਡੀ, ਅਸੀਂ ਪਗਡੰਡੀ ਜਾਣਾ ਚਾਹੁੰਦੇ ਆ, ਸਾਰੇ ਰਾਹ ਛੱਡ ਕੇ ਜਰਨੈਲੀ ਵੀ ਛੱਡ ਦਿੰਦੇ ਆ, ਜਿਹੜਾ ਕੱਚਾ ਪਾਇਆ ਉਹ ਵੀ ਛੱਡਤਾ, ਜਿਹੜਾ ਨਹਿਰ ਤੋਂ ਟੋਟਾ ਮੁੜਦਾ ਅਸੀਂ ਸਿੱਧਾ ਹੀ ਆਪਣਾ, ਫਿਰ ਉੱਥੇ ਹੀ ਦਲੀਲਾਂ ਵੀ ਆਪਣੇ ਹਿਸਾਬ ਨਾਲ ਦਿੰਦੇ ਆ, ਠੀਕ ਹੈ ਜੀ। ਤੇ ਜਿਵੇਂ ਹੁਣ ਆਪਾਂ ਕਿਸੇ ਦੇ ਘਰੇ ਚਲ ਜਾਈਏ, ਫੋਰ ਐਗਜ਼ਾਮਪਲ, ਚਲੋ ਆਪਾਂ ਹੀ ਆਪਾਂ ਆਪਸ ਵਿੱਚ ਹੀ ਗੱਲ ਕਰ ਲੈਂਦੇ ਵੀ ਮੈਂ ਤੁਹਾਡੇ, ਤੁਸੀਂ ਮੈਨੂੰ ਬੁਲਾਇਆ, ਮੈਂ ਆ ਗਿਆ ਚਾਹ ਦੇ ਕੱਪ ਲਈ, ਆਪਾਂ ਕਿਤੇ ਬੈਠੇ ਗੱਲਾਂ ਬਾਤਾਂ ਕਰਨੀਆਂ, ਚਲੋ ਠੀਕ ਹੈ ਮੈਂ ਆ ਗਿਆ, ਤੇ ਤੁਸੀਂ ਵਧੀਆ ਟੇਬਲ ਸਜਾਇਆ, ਚਾਹ ਦਾ ਕੱਪ ਕੇਟਲੀ ਰੱਖੀ ਆ, ਪਿਆਲੀ ਤਿਆਰ ਆ ਚਾਹ ਦੀ, ਤੇ ਨਾਲ ਉਹਦੇ ਕੁਛ ਮਾੜਾ ਮੋਟਾ ਖਾਣ ਪੀਣ ਨੂੰ ਵੀ ਰੱਖਿਆ,
ਠੀਕ ਠੀਕ।
ਮੈਂ ਕਹਾਂ ਬਈ ਭਾਈ ਸਾਹਿਬ ਸਿੰਘ ਯਾਰ ਆਹ ਜਿਹੜਾ ਨਾ ਸਮਾਨ ਹੈ ਚੱਕ ਤੇ ਮੈਂ ਉੱਤੇ ਟੇਬਲ ਤੇ ਬਹਿਣਾ, ਜਾਣੀ ਕਿ ਜਿਹੜੀ ਜਿਹੜੀ ਤੁਸੀਂ ਰੀਤ ਚਲਾਈ ਆ ਉੱਥੇ ਆਪਣੇ ਬਹਿਣ ਉੱਠਣ ਲਈ, ਜਿਹੜੀ ਜਿਹੜੀ ਸੁਵਿਧਾ ਦਿੱਤੀ ਆ, ਮੈਂ ਉਹਦੇ ਉਲਟ ਕਹਾਂ ਵੀ ਮੈਂ ਆਹ ਮੂਵ ਕਰ ਮੈਂ ਬਹਿਣਾ, ਤੁਸੀਂ ਕਹੋਗੇ ਯਾਰ ਤੇਰਾ ਦਿਮਾਗ ਖਰਾਬ ਹੋ ਗਿਆ, ਟੇਬਲ ਬਹਿਣ ਲਈ ਥੋੜੀ ਆ, ਟੇਬਲ ਇਹਨਾਂ ਚੀਜ਼ਾਂ ਲਈ ਆ ਵੀ ਕੁਰਸੀ ਤੇ ਬੈਠ ਤੂੰ। ਸੋ ਇਹੋ ਜਿਹਾ ਕੰਮ ਜਿਹੜੇ ਬੱਲੇ ਬੇ ਬੱਲੇ ਬੋਵੀ ਧਾਲੀਵਾਲ ਵੀਰੇ, ਏਡੇ ਲਵ ਯੂ ਨਾ ਭੇਜ ਤੇ ਕਿਤੇ ਕੰਮ ਨਾ ਹੋ ਜਾਵੇ ਖਰਾਬ, ਬਟ ਥੈਂਕ ਯੂ ਛੋਟੇ ਵੀਰ, ਲਵ ਯੂ, ਅਸੀਂ ਵੀ ਤੈਨੂੰ ਬਹੁਤ ਪਿਆਰ ਕਰਦੇ ਹਾਂ, ਛੋਟਾ ਭਰਾ ਸਾਡਾ, ਮਾਣ ਆ ਸਾਨੂੰ ਤੇਰੇ ਤੇ, ਤੇ ਅਕਸਰ ਤੇਰਾ ਯਾਰ ਗਿਲਾ ਵੀ ਰਹਿੰਦਾ ਵੀ ਭਾਜੀ ਮੇਰਾ ਨਾਂ ਨੀ ਲੈਂਦੇ, ਖਿੱਚ ਕੇ ਅੱਜ ਹੋਰ ਭੇਜ ਅੰਗੂਠੇ ਗੱਠ ਜਿੰਨੇ ਭੇਜਣੇ, ਠੀਕ ਆ, ਨਾਲੇ ਸਾਰਿਆਂ ਨੂੰ ਬਈ ਜਿੰਨੇ ਵੀ ਬਾਕੀ ਵੀ ਆਪਣੇ ਵੀਰੇ ਆ ਉਹਨਾਂ ਨੂੰ ਫਤਿਹ ਬੁਲਾ ਦੀ ਮੇਰੇ ਵੱਲੋਂ, ਜਿੰਨੇ ਆਪਣੇ ਨਾਲ, ਠੀਕ ਹੈ। ਹਾਂਜੀ
ਨਾ ਨਾ ਇਹ ਗੱਲ ਸਹੀ ਹੈ ਜੀ,
ਸਹੀ ਨਹੀਂ ਕਿ ਨਹੀਂ ਜੀ,
ਨਹੀਂ ਨਹੀਂ ਠੀਕ ਹੈ ਜੀ।
ਹੁਣ ਆ ਮੈਂ ਕਹੀ ਆਪਾਂ, ਮੈਂ ਕਹਾਂ ਵੀ ਮੈਂ ਦੂਜੇ ਰੂਮ ਚੋਂ ਬੋਲਣਾ ਤੇ ਮੈਂ ਕਿ ਮੇਰੀ ਆਵਾਜ਼ ਖਿੱਚੂ, ਇੱਦਾਂ ਕਿੱਦਾਂ ਹੋਜੂ ਫਿਰ, ਕਿਉਂਕਿ ਮੈਂ ਕਿਤੇ ਨੇੜੇ ਤੇ ਗੁਰੂ ਦੇ ਨੇੜੇ ਤਾਂ ਜਾਣਾ ਹੀ ਪੈਣਾ, ਮੈਂ ਕਿਤੇ ਨੇੜੇ ਤਾਂ ਆਉਣਾ ਹੀ ਪੈਣਾ,
ਠੀਕ ਹੈ ਜੀ, ਬਿਲਕੁਲ ਤੁਹਾਡੀ ਇਹ ਗੱਲਾਂ ਬਿਲਕੁਲ
ਨਹੀਂ, ਗੱਲਾਂ ਆਪਣੀਆਂ ਸਾਰਿਆਂ ਦੀਆਂ, ਇਹ ਕਿਤੇ ਮੈਨੂੰ ਬਦਵਾਨ ਨਾ ਬਣਾ ਦਿਓ, ਅੱਗੇ ਮੈਨੂੰ ਇੱਥੇ ਪੱਤਰਕਾਰ ਸਮਝ ਜਾਂਦੇ ਕਿੰਨੇ ਜਾਣੇ। ਹਾਂਜੀ ਤੇ ਖੈਰ
ਅਕਸਰ ਅਸੀਂ ਜਿੱਦਾਂ ਨਾ ਇਹ ਥੋੜਾ ਜਿਹਾ ਪਹਿਲਾਂ ਵੀ ਤੁਹਾਡੇ ਨਾਲ ਗੱਲ ਕੀਤੀ ਕਿ ਜਿਹੜਾ ਗੁਰਬਾਣੀ ਦਾ ਵਿਸ਼ਾਣ ਆ ਇਹ,
ਹਾਂਜੀ
ਇਹ ਥੋੜਾ ਜਿਹਾ ਬੜਾ ਵਿਸ਼ਾਲ ਜਿਹਾ ਵਿਸ਼ਾ ਬਣ ਜਾਂਦਾ ਹੈ,
ਵਿਸ਼ਾਲ
ਹਾਂਜੀ ਤੇ ਇਹਦੇ ਤੇ ਅਸੀਂ ਬੜੀ ਸੰਕੋਚਵੀਂ ਜੀ ਗੱਲ ਕਰੀ ਦੀ ਆ, ਕਿਉਂਕਿ ਜਿਹੜੇ ਧਾਰਮਿਕ,
ਨਹੀਂ ਦੇਖੋ ਜੀ ਜਿਵੇਂ ਆਪਾਂ ਗੁਰਬਾਣੀ ਦਾ ਕੋਈ ਵੀ ਟੌਪਿਕ ਲੈਣਾ ਹੋਵੇ ਉਹਦੇ ਤੇ ਸਾਡਾ ਫਿਰ ਘੰਟਾ ਨੀ, ਤੁਸੀਂ ਘੰਟੇ ਘੁੰਟੇ ਨਾਲ ਕੁਛ ਨੀ ਬਣਦਾ, ਉਹਦਾ ਹਰੇਕ ਸ਼ਬਦ ਦੇ ਵਿੱਚੋਂ ਸਾਨੂੰ ਇਹ ਮੈਸੇਜ ਮਿਲਦਾ, ਉਹ ਉਹਦੇ ਮੈਸੇਜ ਚੋਂ ਮੈਸੇਜ ਮਿਲਦਾ, ਅਸੀਂ ਭੱਜੇ ਨੀ ਸਕਦੇ ਫਿਰ ਉਹ ਚੀਜ਼ਾਂ ਤੋਂ।
ਹਾਂਜੀ ਹਾਂਜੀ,
ਤੇ ਜੇ ਅਸੀਂ ਫਿਰ ਉੱਥੇ ਜ਼ਿਆਦਾ ਗੱਲਾਂ ਕਰਾਂਗੇ, ਕਈਆਂ ਦੇ ਬਾਈ ਬੱਖੀ ਦੀ ਵੀ ਥੋੜੇ ਦੁਖਣ ਲੱਗ ਪੈਣੀ ਹੈ, ਕਿਉਂਕਿ ਬੱਖੀ ਚ ਬਹੁਤ ਲੱਗਦੀ ਗੁਰਬਾਣੀ ਕਈਆਂ ਦੇ, ਕਿਉਂਕਿ ਅਸੀਂ ਉਹੀ ਪਗਡੰਡੀ ਬਣਾ ਲਈ ਨਾ। ਸੋ ਇਸੇ ਤਰ੍ਹਾਂ ਦੀ ਪਗਡੰਡੀ ਜਿਹੜੀ ਆ, ਜਿਹੜੇ ਮੋਰੀ ਰਾਹ ਜਿਹੜੇ ਆਪਾਂ ਕਹਿ ਲਈਏ ਵੀ ਭਾਰਤ ਦੇ ਸਿਸਟਮ ਚ ਵੀ ਬਣੇ ਆ, ਪੰਜਾਬ ਦੇ ਸਿਸਟਮ ਚ ਵੀ ਬਣੇ ਆ, ਕਿ ਉੱਥੇ ਮੈਂ ਹੈਰਾਨ ਹੋ ਗਿਆ ਵੀਰ ਸਾਹਿਬ ਸਿੰਘ ਜੀ ਭਈ ਕਹਿੰਦੇ ਵੀ ਹੁਣ ਨਾ ਜੇ ਕਿਤੇ ਹੋਸਪਿਟਲ ਆਪਾਂ ਮਰੀਜ਼ ਲੈ ਕੇ ਜਾਂਦੇ ਹਾਂ ਜਿਹਨੂੰ ਕੋਈ ਨੋਰਮਲ ਪ੍ਰੋਬਲਮ ਹੋ ਜਾਵੇ ਤੇ ਉਹ ਪਹਿਲਾਂ ਹੀ ਫਾਰਮ ਭਰਾ ਕੇ ਰੱਖ ਲੈਂਦੇ ਆ ਵੀ ਜੇ ਆਕਸੀਜਨ ਦੀ ਵਜ੍ਹਾ ਦੇ ਨਾਲ ਮਰਿਆ ਤਾਂ ਸਾਡੇ ਤੇ ਭਾਈ ਸਾਡਾ ਦੋਸ਼ ਨੀ ਸਾਡੇ ਕੋਲ ਆਕਸੀਜਨ ਹੈ ਨੀ ਹਨਾ ਹੁਣ ਇਹ ਤੁਸੀਂ ਦੇਖੋ ਭਾਈ ਫਿਰ ਦੂਜੇ ਪਾਸੇ ਮੈਂ ਮੀਡੀਆ ਤੇ ਹੈਰਾਨ ਹਾਂ ਮੀਡੀਆ ਕੀ ਪ੍ਰਚਾਰ ਰਿਹਾ ਮੀਡੀਆ ਪ੍ਰਚਾਰ ਰਿਹਾ ਭਾਈ ਫੋਰ ਉਦਾਹਰਨ ਭਾਈ ਪਾਕਿਸਤਾਨ ਦੇ ਵਿੱਚ ਬਈ ਉਹ ਤੋਤਾ ਆ ਗਿਆ ਉਹਨਾਂ ਦੀ ਫਸਲਾਂ ਖਾ ਰਿਹਾ ਜਾਣੀ ਕਿ ਐਗਜ਼ੈਂਪਲ ਦੇ ਰਿਹਾ ਵੀ ਉਹ ਹਜੇ ਵੀ ਪਾਕਿਸਤਾਨ ਦੁਆਲੇ ਹੋਇਆ ਪਾਕਿਸਤਾਨ ਨੇ ਕੰਟੇਨਰ ਦੇ ਕੰਟੇਨਰ ਜਿਹੜੇ ਆ ਇਹਨਾਂ ਨੂੰ ਆਕਸੀਜਨ ਦੇ ਭੇਜਤੇ ਇਨਸਾਨੀਅਤ ਜਿਹੜੀ ਆ ਵੀ ਇੰਨੀ ਮਰ ਚੁੱਕੀ ਸਾਡੇ ਚੋਂ ਯਾਰ ਤੁਸੀਂ ਕਿਤੇ ਤਾਂ ਕਹਿ ਲਓ ਵੀ ਨਹੀਂ ਉਹ ਠੀਕ ਆ ਸਾਡੇ ਲਈ
ਬਿਲਕੁਲ ਜੀ ਇਹ ਹੁਣ ਦੇਖੋ ਬਜਾਏ ਕਿ ਆਪਣਾ ਪ੍ਰਬੰਧ ਕਰਨ ਦੇ ਦੂਸਰਿਆਂ ਦੇ ਦੋਸ਼ ਮੜੀ ਜਾਂਦੇ ਆ ਇੱਥੇ ਆਪਾਂ ਕੀ ਕਰ ਸਕਦੇ ਹਾਂ ਜਿੱਦਾਂ ਹੁਣ ਇੱਥੇ ਬੈਠੇ ਹਾਂ ਅਕਸਰ ਆਪਾਂ ਵੀ ਪਰਿਵਾਰਾਂ 'ਚ ਗੱਲ ਕਰੀਦੀ ਆ ਇੱਕ ਤਾਂ ਇਹ ਆ ਵੀ ਉਹਨਾਂ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਅੱਗੇ ਵੀ ਆਪਾਂ ਇਹ ਗੱਲ ਕਈ ਵਾਰ ਕੀਤੀ ਕਿ ਜਿਹੜਾ ਡਿਸਟੈਂਸ ਸੋਸ਼ਲ ਡਿਸਟੈਂਸ ਫਿਜ਼ੀਕਲ ਡਿਸਟੈਂਸ ਬਣਾ ਕੇ ਰੱਖੋ
ਨਹੀਂ ਜਿਹੜੀ ਹਾਂਜੀ ਇਹ ਵੀ ਆ ਜਿਹੜੀ ਹੁਣ ਆਪਾਂ ਨਾ ਅਕਸਰ ਆਪਣੇ ਤੇ ਜਦੋਂ ਆਪਾਂ ਕਿਤੇ ਗੱਲ ਕਰ ਦਿੰਦੇ ਸੀ ਵੀ ਸੁੱਚਮਤਾ ਰੱਖੋ
ਹਾਂਜੀ ਹਾਂਜੀ
ਤੇ ਸਿੱਖ ਨੂੰ ਸੁੱਚਮਤਾ ਰੱਖਣੀ ਚਾਹੀਦੀ ਕਾਹਦੀ ਸੁੱਚਮਤਾ ਨਾ ਠੀਕ ਹੈ ਜਦੋਂ ਉੱਥੇ ਕਈ ਫਿਰ ਜਿਹੜੇ ਤਰਕਵਾਦੀ ਉਹ ਗੱਲਾਂ ਇਹ ਕਰਦੇ ਹੁੰਦੇ ਸੀ ਤੁਸੀਂ ਹੱਥ ਧੋਲੋਗੇ ਮੂੰਹ ਧੋਲੋਗੇ ਠੀਕ ਹੈ ਬਾਕੀ ਕਿੱਦਾਂ ਜਾਂ ਸਰੀਰ ਨੂੰ ਸਾਫ਼ ਕਰ ਲਓ ਇਹ ਗੱਲ ਨੀ ਹੈਗੀ ਉਹਦਾ ਆਹੀ ਕਾਰਨ ਆ ਕਿ ਜਿਸ ਤਰੀਕੇ ਦੇ ਨਾਲ ਆ ਜਿੰਨਾ ਵੀ ਚੱਲ ਰਿਹਾ ਸਿਸਟਮ ਜਿਹੜਾ ਆ ਵੀ ਤੁਸੀਂ ਜਿਹੜੇ ਬਾਹਰਲੇ ਬੈਕਟੀਰੀਆ ਆ ਬਾਡੀ ਦੇ ਨਾਲ ਜਿਹੜੇ ਤੁਹਾਨੂੰ ਇਫੈਕਟ ਕਰ ਸਕਦੇ ਤੁਹਾਨੂੰ ਪ੍ਰੋਬਲਮਸ ਦੇ ਸਕਦੇ ਤੁਹਾਡੀ ਬਾਡੀ ਨੂੰ ਵੀ ਉਹਨਾਂ ਤੋਂ ਸਾਵਧਾਨੀ ਵਰਤੋ
ਹਾਂਜੀ ਹਾਂਜੀ
ਨਾ
ਇਹ ਵੀ ਸਾਡੇ ਸਰੋਤਿਆਂ ਵੱਲੋਂ ਆਇਆ ਕਿ ਜਿਹੜਾ ਰੱਬ ਨੂੰ ਮੰਨਣ ਵਾਲੇ ਤੇ ਰੱਬ ਦੇ ਨਾਂ ਤੇ ਬਿਜ਼ਨਸ ਕਰਨ ਵਾਲੇ ਇਹ ਲੈ ਕੇ ਆਵਾਂਗੇ ਜੀ ਕੋਸ਼ਿਸ਼ ਕਰਾਂਗੇ ਸ਼ਾਇਦ ਅਗਲੇ
ਹਫਤੇ ਇਹ ਅਗਲੇ ਅੰਕਲ ਜੀ ਆਪਾਂ ਕਿਹੜੀ ਗੱਲ ਇਹ ਤਾਂ ਆਪਾਂ ਰੋਜ਼ ਹੀ ਕਰਦੀ ਗਾ
ਹਾਂਜੀ ਸਾਡੇ
ਅਗਲੇ ਹਫਤੇ ਸਪੈਸ਼ਲੀ ਫਿਰ ਸਾਨੂੰ ਨਾਮ ਨੂੰ ਸਾਰੇ ਕੱਢਣੇ ਪੈਣੇ ਆ ਤੇ ਕੋਈ ਗੱਲ ਨੀ ਜੀ ਤੁਹਾਡੀ ਸਿਰ ਮੱਥੇ ਤੇ ਜਿਹੜਾ
ਜੇ ਸਾਡੇ ਕੋਲ ਜੇ ਪੂਰੀ ਇਨਫੋਰਮੇਸ਼ਨ ਪਹੁੰਚ ਗਈ ਜਿਹੜਾ ਇੱਥੇ ਜਿਹੜੇ ਜੂਏ ਦੇ ਟਰਸਟਾਂ ਤੋਂ ਜਿਹੜਾ ਪੈਸਾ ਲੈ ਕੇ ਗੁਰਦੁਆਰਿਆਂ ਦੇ ਵਿੱਚ ਲਾਇਆ ਜਾ ਰਿਹਾ ਵੱਡੀ ਪੱਧਰ ਦੇ ਉੱਤੇ
ਹਾਂਜੀ
ਉਹਦੀ ਕੜੀ ਦਾ ਇੱਕ ਅਗਲਾ ਹਿੱਸਾ ਜਦੋਂ ਸਾਡੇ ਕੋਲ ਪੂਰੇ ਪੁਖਤਾ ਸਬੂਤ ਹੋਏ ਉਹ ਤੁਹਾਡੇ ਨਾਲ ਖੋਲਣ ਦਾ ਯਤਨ ਕਰਾਂਗੇ ਪਰ ਉਦੋਂ ਤੱਕ
ਮੈਂ ਕਹਿੰਦਾ ਜਿੰਨੇ ਕਹਿ ਕੇ ਉਨੇ ਹੀ ਖੋਲਦੇ ਹੀ ਆ ਪੁਖਤਾ ਤਾਂ ਆਈ ਜਾਂਦੇ ਰੋਜ਼
ਨਹੀਂ ਫਿਰ ਚੱਕਰ ਇਹ ਜੀ
ਹਾਂਜੀ ਲੜੀ ਤੇ ਜੁੜੀ ਰਹੂ ਫਿਰ ਇੱਕ ਪ੍ਰੋਗਰਾਮ ਕਰ ਦਾਂਗੇ
ਅਸਲ ਚ ਸਟੂਡੀਓ ਦੀ ਮਰਿਆਦਾ ਰੱਖਣੀ ਪੈਂਦੀ ਹੈ ਜੀ ਜੋ ਅਸੀਂ ਬੋਲਦੇ ਹਾਂ ਉਹ ਤੇ ਸਾਡੇ ਕੋਲੇ ਸਬੂਤ ਕਿਸੇ ਪਾਸੇ ਪਏ ਹੋਣੇ ਚਾਹੀਦੇ
ਆ
ਇਸ ਕਰਕੇ ਥੋੜਾ ਜਿਹਾ ਉਸ ਨੂੰ ਗੱਲ ਨੂੰ
ਹਾਂਜੀ ਸੋ ਚੱਲਦੇ ਚੱਲਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਹਾਂ ਵੀਰ ਜਤਿੰਦਰ ਸਿੰਘ ਧਨੋਆ ਨੂੰ ਜਤਿੰਦਰ ਧਨੋਆ ਲਿਖਿਆ ਚਲੋ ਮੈਂ ਸਿੰਘ ਲਾ ਦਿੰਦਾ ਵੀਰੇ ਜਤਿੰਦਰ ਸਿੰਘ ਧਨੋਆ ਤੇ ਨਾਲ ਸੁੱਖ ਚਾਹਲ ਇਹ ਨੈਕ ਨੇ ਵੀ ਰੱਖਿਆ ਲੱਗਦਾ ਵੀਰ ਛੋਟੇ ਨੇ ਆਪਣੇ ਖੈਰ ਚਲੋ ਐਨੀ ਵੇ ਬਾਬਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ
ਬਿਲਕੁਲ ਸਾਰਾ ਕੁਛ ਜਿਹੜਾ ਆਪਾਂ ਉੱਥੇ ਦੇਖ ਰਹੇ ਹਾਂ ਇਹ ਹੈ ਤਾਂ ਬਹੁਤ ਘਣਾਉਣਾ ਆ ਫਰਜ਼ ਸਾਡਾ ਵੀ ਬਣਦਾ ਆ ਕਿ ਅਸੀਂ ਆਪਣਾ ਜਿਹੜਾ ਯੋਗਦਾਨ ਉਹ ਚ ਪਾਈਏ ਘੱਟੋ ਘੱਟ ਆਪਣੇ ਜਿਹੜੇ ਉੱਥੇ ਬੈਠੇ ਨੇ ਉਹਨਾਂ ਨੂੰ ਇਸ ਗੱਲ ਤੋਂ ਸੁਚੇਤ ਕਰੀਏ ਕਿ ਕਿਵੇਂ ਜਿਹੜੀ
ਇੱਕ ਵੀਰ ਸਾਹਿਬ ਸਿੰਘ ਜੀ ਹੋਰ ਵੀ ਆ ਕਹਿੰਦੇ ਵੀ ਜਿਹੜੀ ਮੈਂ ਕਿਸੇ ਡਾਕਟਰ ਦੀ ਕੱਲ ਹੀ ਸੁਣ ਰਿਹਾ ਸਾਂ
ਹਾਂਜੀ ਹਾਂਜੀ
ਇਹ ਸੀ ਵੀ ਜਿਹੜੀ ਇੰਜੈਕਸ਼ਨ ਜਿਹੜਾ ਟੀਕਾਕਰਨ ਕੀਤਾ ਜਾਂਦਾ ਵੀ ਉਹ ਟੀਕਾਕਰਨ ਕੋਈ ਵੀ ਕਹਿੰਦੇ ਕੋਈ ਵੀ ਬਿਮਾਰੀ ਦਾ ਟੀਕਾਕਰਨ ਜਿਹੜਾ ਨਾ ਉਹ ਉਹਦਾ ਸੋਧਿਆ ਹੋਇਆ ਰੂਪ ਹੀ ਹੁੰਦਾ ਬਿਮਾਰੀ ਦਾ ਉਹ ਲੱਛਣ ਉਹ ਹੀ ਹੁੰਦੇ ਉਹਦੇ ਵਿੱਚ
ਹਾਂਜੀ ਹਾਂਜੀ
ਪਰ ਉਹ ਇਹ ਹੁੰਦਾ ਵੀ ਇਹ ਲਾ ਲਓ ਪਹਿਲਾਂ ਤੇ ਜਦੋਂ ਕਿਤੇ ਫਿਊਚਰ ਚ ਹੋ ਜਾਵੇ ਵੀ ਉਹ ਫਿਰ ਉਹ ਤੋਂ ਪਹਿਲਾਂ ਹੀ ਬਾਡੀ ਦੇ ਨਾਲ ਲੜਨਾ ਸ਼ੁਰੂ ਕਰ ਦੇਵੇ ਫਾਈਟ
ਹੁਣ ਆਪਾਂ ਨੇ ਆਪਣੇ ਦਾ ਇਹ ਸਿੱਧਾ ਹੀ ਐਕਸਪੀਰੀਅੰਸ ਆ ਜਿਹੜਾ ਆਪਾਂ ਬਲੱਡ ਡੋਨੇਸ਼ਨ ਕੈਂਪ ਲਾਈਦਾ ਸੀ
ਹਾਂਜੀ ਹਾਂਜੀ
ਉਹਦੇ ਤੇ ਉਹ
ਹੈਪੇਟਾਈਟਸ ਬੀ
ਹਾਂਜੀ ਹਾਂਜੀ ਉਹ ਪਹਿਲਾਂ ਕਹਿੰਦੇ ਵੀ ਤੁਹਾਡੇ ਉਹ ਇੰਜੈਕਸ਼ਨ ਲੱਗਾ ਹੋਇਆ ਹੈ
ਹਾਂ ਮਲੇਰੀਆ ਵਾਲਾ
ਹਾਂਜੀ 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 ਹਾਂਜੀ
ਮਲੇਰੀਆ ਦਾ
ਉਹ ਇਸੇ ਕਰਕੇ ਉਹ ਬਲੱਡ ਜਿਹੜਾ ਆ ਆਪਣਾ ਉਹ
ਨਹੀਂ ਲੈਂਦੇ ਬਹੁਤ ਆਜ ਸਾਡੇ ਬੰਦਿਆਂ ਦਾ ਬਲੱਡ ਨਹੀਂ ਲਿਆ ਜਾਂਦਾ ਤੁਸੀਂ ਚੇਤਾ ਕਰਾਤਾ ਜੀ ਆਪਾਂ ਉਹ ਵੀ ਮੈਂ ਕੱਲ ਕਾਲ ਕਰਕੇ ਦੇਖਦਾ
ਹਾਂਜੀ ਹਾਂਜੀ
ਆਪਣਾ ਜੂਨ ਦਾ ਮਹੀਨਾ ਆ ਗਿਆ ਜੇ ਪਰਮਿਸ਼ਨ ਦੇ ਦੇਣਾ ਕੀ ਪਿਛਲੇ ਵਾਰੇ ਤਾਂ ਆਪਾਂ ਕਰ ਨਹੀਂ ਸਕੇ ਸਾਂ
ਹਾਂਜੀ ਹਾਂਜੀ ਚਲੋ ਕੋਈ ਗੱਲ ਹਾਂਜੀ ਲੰਮੀ ਜਿੰਦਗੀ ਪਈ ਆ ਇਸ ਸਾਲ ਨਾ ਹੋਇਆ ਅਗਲੇ ਸਾਲ
ਨਹੀਂ ਬਟ ਫਿਰ ਵੀ ਕੋਸ਼ਿਸ਼ ਕਰ ਲੈਣੇ
ਆ ਲੜੀ ਕਰ ਲੈਣੇ ਆ ਜਿਹੜਾ ਹੋਇਆ ਤਾਂ ਠੀਕ ਹੈ ਕੋਈ ਗੱਲ ਨਹੀਂ ਠੀਕ ਗੱਲ ਨਹੀਂ ਲਗਾਤਾਰ ਆਪਾਂ 10 ਸਾਲ ਚਲਾਇਆ
11 ਸਾਲ
11 ਸਾਲ ਆਪਾਂ ਹਾਂਜੀ ਚਲੋ ਇਹ ਵੀ ਵਧੀਆ
ਆਪਾਂ ਨੀ ਚਲਾਇਆ ਜੀ ਸੰਗਤ ਨੇ ਚਲਾਇਆ ਅਸੀਂ ਤਾਂ ਸਿਰਫ ਉਪਰਾਲਾ ਕਰਦੇ
ਜੀ ਕਹਿਣਾ ਪੈਂਦਾ ਜੀ
ਨਹੀਂ ਆਪਾਂ ਫਿਰ ਉਹੀ ਕਹਿਣਾ ਵੀ ਇਹ ਵੀ ਜਥੇਦਾਰੀਆਂ ਭਾਲਦੇ ਆ ਸੋ ਇਸ ਕਰਕੇ ਸ਼ਬਦਾਂ ਦੀ ਭਾਈ ਸੋਚ ਸਮਝ ਕੇ ਸੰਕੋਚ ਕੇ ਬੋਲਣਾ ਪੈਣਾ ਆਪਾਂ ਨੂੰ
ਕੁਲਦੀਪ ਸਿੰਘ ਜੀ ਮੈਨੂੰ ਥੋੜਾ ਜਿਹਾ ਜੀ
ਤੁਸੀਂ ਕੋਈ ਗੱਲ ਨੀ ਜੀ ਮੈਂ ਸਾਂਭਦਾ ਮੈਂ ਅੱਗੇ ਅਮਿਤਾਬ ਬੱਚਨ ਵੱਲ ਹੋਣਾ
ਜ਼ਿੰਮੇਵਾਰੀਆਂ ਵੱਧ ਗਈਆਂ
ਨਹੀਂ ਨਹੀਂ ਕੋਈ ਗੱਲ ਨੀ ਮੈਂ ਅਮਿਤਾਬ ਬੱਚਨ ਵੱਲ ਹੋਣਾ ਹਜੇ
ਠੀਕ ਹੈ
ਤੇ ਉਹਦਾ
ਸਾਂਭੋ ਜੀ
ਹਾਂ
ਚੰਗਾ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ
ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਲਓ ਜੀ ਆਪਾਂ ਹੋ ਗਏ ਵਿਹਲੇ ਕਿਉਂਕਿ ਹੁਣ ਕਹਿੰਦੇ ਨਾ ਰੋਕ ਨਾ ਟੋਕ ਹੁਣ ਮੈਂ ਕਰੂ ਆਪਣੀ ਮਰਜ਼ੀ ਵੀਰ ਸਾਹਿਬ ਸਿੰਘ ਚੱਲ ਗਿਆ ਠੀਕ ਹੈ ਜੀ ਖੈਰ ਨਹੀਂ ਆਪਾਂ ਆਪਣੇ ਦਾਇਰੇ ਚ ਰਹਿ ਕੇ ਵਿਚਾਰਾਂ ਦੀ ਸਾਂਝ ਜਿਹੜੀ ਆ ਆਪਣੇ ਪ੍ਰੋਗਰਾਮ ਨੂੰ ਆਪਣੀ ਮੰਜ਼ਿਲ ਵੱਲ ਲਿਜਾਣ ਦੀ ਕੋਸ਼ਿਸ਼ ਕਰਨੀ ਥੋੜਾ ਮੈਂ ਇੱਕ ਪਰੇ ਕਰ ਲਿਆ ਭਾਈ ਆਵਾਜ਼ ਤਾਂ ਉਦੀ ਬਾਬੇ ਨੇ ਬਥੇਰੀ ਦਿੱਤੀ ਆ ਤੇ ਸੋ ਆਪਣੇ ਆਪ ਦੇ ਵਿੱਚ ਕਈ ਕੁਛ ਛੁਪਿਆ ਹੈ ਮੈਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ ਲੋਕ ਅੱਜ ਤੋਂ 23-24 ਵਰੇ ਪਹਿਲਾਂ ਇਹ ਗੱਲ ਕਹਿੰਦੇ ਸਨ ਵੀ ਸਰਦਾਰਾਂ ਨੂੰ ਮਾਰੋ ਸਰਦਾਰਾਂ ਨੂੰ ਫੂਕੋ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਗੱਡੀ ਚਾੜਿਆ ਨਵੰਬਰ 1984 ਉਦੋਂ ਕਹਿੰਦੇ ਵੀ ਅੱਡੀਆਂ ਭਾਰ ਹੋ ਕੇ ਅਮਿਤਾਬ ਬੱਚਨ ਨੇ ਵੀ ਮਾਇਕ ਦੇ ਉੱਤੇ ਖੜ ਕੇ ਸਿੱਖਾਂ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਤੇ ਜਿਹੜੀਆਂ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਟਾਈਮ ਬਾਏ ਟਾਈਮ ਉਹਨਾਂ ਵਿੱਚ ਇਹ ਗੱਲਾਂ ਉੱਭਰਦੀਆਂ ਵੀ ਰਹੀਆਂ ਇਹ ਗੱਲਾਂ ਬਾਹਰ ਵੀ ਆਉਂਦੀਆਂ ਰਹੀਆਂ ਤੇ ਇੱਥੇ ਤੱਕ ਵੀ ਗੱਲਾਂ ਕਹਿੰਦੇ ਆਈਆਂ ਵੀ ਅਮਿਤਾਬ ਬੱਚਨ ਨੂੰ ਇੰਦਰਾ ਗਾਂਧੀ ਨੇ ਆਪਣਾ ਪੁੱਤ ਬਣਾਇਆ ਹੋਇਆ ਸੀ ਸੋ ਅੱਜ ਉਹੀ ਅਮਿਤਾਬ ਬੱਚਨ ਦੇਖੋ ਕੁਦਰਤ ਕਿੰਨੀ ਬੇਅੰਤ ਹੈ ਬੜੀ ਬੇਅੰਤ ਆ ਕੁਦਰਤ ਅੱਜ ਉਹੀ ਅਮਿਤਾਬ ਬੱਚਨ ਸਾਡੀ ਕੌਮ ਦੀ ਸਿਫਤ ਸਲਾਹ ਕਰਦਾ ਫਿਰਦਾ ਉਹ ਅੱਜ ਇਹ ਕਹਿੰਦਾ ਵੀ ਇਹ ਲੋਕ ਜਿਹੜੇ ਨੇ ਨਾ ਇਹ ਲੋਕ ਬੜੇ ਦਿਲਦਾਰ ਨੇ ਇਹ ਬੜੇ ਹੰਬਲ ਨੇ ਇਹ ਬੜੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਤੇ ਇੱਥੇ ਤੱਕ ਵੀ ਕਹਿੰਦਾ ਭਈ ਸਾਡੀ ਚੰਗੀ ਕਿਸਮਤ ਹੈ ਸਾਡੇ ਚੰਗੇ ਭਾਗ ਨੇ ਕਿ ਇਹ ਸਾਡੇ ਭਾਰਤ ਦੇਸ਼ ਦੇ ਹਿੱਸਾ ਬਣੇ ਨੇ ਕਹਿਣ ਦਾ ਭਾਵ ਵੀ ਸਾਡੇ ਵਸਿੰਦੇ ਨੇ ਤੇ ਮੈਂ ਹੈਰਾਨ ਹੋ ਗਿਆ ਬਈ ਉਹੀ ਅਮਿਤਾਬ ਬੱਚਨ ਜਿਹੜਾ 84 ਚ ਤੂਤੀ ਹੋਲ ਬੋਲਦਾ ਸੀ ਤੇ ਅੱਜ ਹੋਰ ਬੋਲਦਾ ਹੈ ਉਹ ਬੋਲਦਾ ਤੇ ਬੋਲਣ ਦੇ ਕਾਰਨ ਕੀ ਨੇ ਬੋਲਣ ਦੇ ਕਾਰਨ ਉਹਦੇ ਉਹੀ ਹੈ ਭਈ ਅਸੀਂ ਲੰਗਰ ਇੱਕ ਖਾਣੇ ਦਾ ਲੰਗਰ ਹੁੰਦਾ ਇੱਕ ਪੀਣ ਦਾ ਲੰਗਰ ਹੋ ਗਿਆ ਖਾਣੇ ਪੀਣੇ ਦਾ ਲੰਗਰ ਠੀਕ ਹੈ ਜੋ ਸਾਨੂੰ ਗੁਰੂ ਨੇ ਮਰਯਾਦਾ ਦਿੱਤੀ ਸਿਧਾਂਤ ਦਿੱਤਾ ਉਹਦੇ ਨਾਲ ਗੁਰੂ ਨੇ ਸਾਨੂੰ ਸਿਧਾਂਤ ਇਹ ਵੀ ਦਿੱਤਾ ਹੈ ਜਿਵੇਂ ਦਵਾਖਾਨੇ ਖੋਲ੍ਹਣੇ ਹੈ ਲੋਕਾਂ ਦੀ ਸੇਵਾ ਕਰਨੀ ਹੈ ਅਤੇ ਜਿਹੜੇ ਗਰੀਬ ਗੁਰਬਿਆਂ ਨੂੰ ਮੱਲਮ ਪੱਟੀ ਕਰਨੀ ਹੈ ਜਾਂ ਇਹ ਕਹਿ ਲਈਏ ਕਿ ਭਾਈ ਘਨੱਈਆ ਜੀ ਦਾ ਜਿਹੜਾ ਫਰਜ਼ ਹੈ ਰੈੱਡ ਕਰਾਸ ਦਾ ਜਿਹੜਾ ਕਿ ਬੈਰੀ ਜਿਹੜਾ ਮਰਜ਼ੀ ਪਿਆ ਹੋਵੇ ਵੱਡਿਆ ਟੁੱਕਿਆ ਪਿਆ ਹੈ ਜਦੋਂ ਗੁਰੂ ਸਾਹਿਬਾਨ ਨੇ ਪੁੱਛਿਆ ਜਦੋਂ ਸਿੰਘਾਂ ਨੇ ਜਾ ਕੇ ਗੁਰੂ ਸਾਹਿਬਾਨ ਨੂੰ ਦੱਸਿਆ ਵੀ ਤੁਹਾਡਾ ਸਿੱਖ ਕਿਹੋ ਜਿਹਾ ਹੈ ਕਹਿੰਦੇ ਕੀ ਹੋਇਆ ਗੁਰੂ ਸਾਹਿਬ ਪੁੱਛਦੇ ਸਿੰਘੋ ਕੀ ਗੱਲ ਹੋ ਗਈ ਕਹਿੰਦੇ ਹੁਣ ਆ ਕੀ ਆ ਜੀ ਅਸੀਂ ਜ਼ੋਰ ਲਾ ਕੇ ਦੁਸ਼ਮਣ ਨੂੰ ਵੱਢ ਟੁੱਕ ਕਰਕੇ ਧਰਤੀ 'ਤੇ ਸੁੱਟਦੇ ਹਾਂ ਅਤੇ ਤੁਹਾਡਾ ਸਿੱਖ ਭਾਈ ਘਨੱਈਆ ਜਾਂਦਾ ਹੈ ਮਸ਼ਕ ਲੈ ਕੇ ਜਾਂਦਾ ਹੈ ਉਹ ਨਹੀਂ ਦੇਖਦਾ ਕੌਣ ਹੈ ਕੌਣ ਨਹੀਂ ਹੈ ਉਹ ਸਿੱਖਾਂ ਤੋਂ ਵੱਧ ਸਿੰਘਾਂ ਤੋਂ ਜ਼ਿਆਦਾ ਜਿਹੜਾ ਜਲ ਦੀ ਸੇਵਾ ਉਹ ਮੁਗਲ ਫੌਜਾਂ ਦੇ ਜ਼ਖਮੀ ਹੋਏ ਸਿਪਾਹੀਆਂ ਦੀ ਕਰ ਰਿਹਾ ਹੈ ਉਹਨਾਂ ਦੇ ਮੂੰਹ ਨੂੰ ਪਾਣੀ ਦਾ ਘੁੱਟ ਲਾ ਰਿਹਾ ਹੈ ਸ਼ਾਮਾਂ ਕਹਿੰਦੇ ਪਈਆਂ ਨੇ ਸੂਰਜ ਢਲਿਆ ਹੈ ਲੜਾਈ ਬੰਦ ਹੋਈ ਹੈ ਅਤੇ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਅਤੇ ਭਾਈ ਘਨੱਈਏ ਨੂੰ ਸੱਦਿਆ ਗਿਆ ਕਹਿੰਦੇ ਭਾਈ ਘਨੱਈਆ ਜੀ ਆਏ ਨੇ ਅਤੇ ਭਾਈ ਘਨੱਈਆ ਜੀ ਕਹਿੰਦੇ ਹਾਂਜੀ ਗੁਰੂ ਸਾਹਿਬਾ ਦੱਸੋ ਮੇਰੇ ਤੋਂ ਕੀ ਗੁਸਤਾਖੀ ਹੋ ਗਈ ਆ ਮੇਰੇ ਤੋਂ ਕੀ ਗਲਤੀ ਹੋ ਗਈ ਆ ਮੈਂ ਕੀ ਕਰਿਆ ਉਹ ਕਹਿੰਦੇ ਵੀ ਸਿੱਖਾਂ ਨੇ ਤੇਰੀ ਸ਼ਿਕਾਇਤ ਦਰਜ ਕੀਤੀ ਹੈ ਵੀ ਤੂੰ ਆਹ ਕੰਮ ਕਰਦਾ ਹੈ ਤੇਰੀ ਮਨਸ਼ਾ ਕੀ ਹੈ ਤੇਰੀ ਚਾਹਨਾ ਕੀ ਹੈ ਤੂੰ ਕਿਉਂ ਇਹ ਕੰਮ ਕਰਦਾ ਹੈ ਅਤੇ ਅੱਗਿਓਂ ਜੋ ਜਵਾਬ ਗੁਰੂ ਸਾਹਿਬਾਨ ਨੂੰ ਭਾਈ ਘਨੱਈਆ ਨੇ ਦਿੱਤਾ ਹੈ ਉਹ ਸੁਣ ਕੇ ਆਪਾਂ ਸਾਰੇ ਅੱਛ ਅੱਛ ਕਰ ਉੱਠਾਂਗੇ ਉਹ ਕਹਿੰਦਾ ਗੁਰੂ ਸਾਹਿਬਾਨ ਜਦੋਂ ਮੈਨੂੰ ਤੁਸੀਂ ਸੇਵਾ ਸੌਂਪੀ ਹੈ ਮੈਂ ਸੇਵਾ ਤਨੋ ਤੇ ਮਨੋ ਨਿਭਾ ਰਿਹਾ ਤੇ ਗੁਰੂ ਸਾਹਿਬਾਨ ਕਹਿੰਦੇ ਜੇ ਤਨੋ ਤੇ ਮਨੋ ਨਿਭਾ ਰਿਹਾ ਤੇ ਬੈਰੀਆਂ ਨੂੰ ਪਾਣੀ ਕਿਉਂ ਪਿਲਾ ਰਿਹਾ ਹੈ। ਭਾਈ ਘਨੱਈਆ ਜੀ ਨੇ ਫਿਰ ਜਵਾਬ ਦਿੱਤਾ, ਗੁਰੂ ਜੀ ਮੈਂ ਕੀ ਕਰਾਂ, ਸਾਰਿਆਂ ਦੇ ਵਿੱਚੋਂ ਮੈਂ ਤੁਹਾਡੇ ਹੀ ਚਿਹਰੇ ਦੇਖਦਾ, ਸਿੱਖਾਂ ਦੇ ਵਿੱਚੋਂ ਵੀ ਮੈਂ ਤੁਹਾਡੇ ਚਿਹਰੇ ਤੇ ਬੈਰੀ ਦਲਤ ਦੇ ਵਿੱਚੋਂ ਵੀ ਤੁਹਾਡਾ ਹੀ ਚਿਹਰਾ ਦੇਖਦਾ। ਕਹਿੰਦੇ ਉਹ ਕਿਵੇਂ? ਉਹ ਕਹਿੰਦੇ ਤੁਸੀਂ ਤਾਂ ਗੁਰੂ ਸਾਹਿਬ ਮੈਨੂੰ ਪੜ੍ਹਾਉਂਦੇ ਸਾਂ, ਤੁਸੀਂ ਤਾਂ ਮੈਨੂੰ ਸਿਖਾਇਆ ਸੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ। ਜਦੋਂ ਇਹ ਗੱਲ ਕਹਿੰਦੇ ਸੁਣੀ ਹੈ, ਗੁਰੂ ਸਾਹਿਬਾਨ ਅੱਛ ਅੱਛ ਕਰ ਉੱਠੇ ਨੇ, ਸਿੱਖਾਂ ਨੂੰ ਹੁਕਮ ਕੀਤਾ ਹੈ ਇਸ ਸਿੱਖ ਦੇ ਜਿੱਥੇ ਇਹ ਪਾਣੀ ਦੀ ਸੇਵਾ ਕਰੇਗਾ, ਇਹ ਜ਼ਖਮੀ ਹੋਇਆਂ ਦੀਆਂ ਮਲ ਪੱਟੀ ਵੀ ਕਰੇਗਾ, ਇਹਨੂੰ ਲਿਆ ਕੇ ਸਾਰਾ ਉਹ ਸਮਾਨ ਇਹਨੂੰ ਇਹਦੇ ਇਹਨੂੰ ਇਹਨੂੰ ਪਹੁੰਚਦਾ ਕੀਤਾ ਜਾਵੇ, ਸਵੇਰ ਤੱਕ ਇਹ ਪਾਣੀ ਦੇ ਨਾਲ ਨਾਲ ਮਲਮ ਪੱਟੀ ਦੀ ਸੇਵਾ ਵੀ ਕਰੇਗਾ। ਤੇ ਜਦੋਂ ਹੁਣ ਇਹਨਾਂ ਲੋਕਾਂ ਨੂੰ ਇਹ ਪਤਾ ਲੱਗਣ ਲੱਗਾ ਵੀ ਅਸੀਂ ਭਾਈ ਘਨੱਈਆ ਦੇ ਵਾਰਸ ਹਾਂ, ਤੇ ਅੱਜ ਲੰਗਰਾਂ ਦੀ ਸੇਵਾ ਜਿਹੜੀ ਹੈ, ਜਿਹੜੇ ਆਕਸੀਜਨ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਜਿੱਥੇ ਫਲੱਡ ਆ ਜਾਵੇ ਉੱਥੇ ਵੀ ਸਾਡੇ ਬੰਦੇ ਕੁੱਦਦੇ ਨੇ, ਪਹੁੰਚਦੇ ਨੇ, ਹਰੇਕ ਤਰ੍ਹਾਂ ਦੀ ਸਹਾਇਤਾ ਕਰਦੇ ਨੇ। ਤੇ ਅੱਜ ਅਮਿਤਾਭ ਬੱਚਨ ਵੀ ਸਾਡੀਆਂ ਸਿਫਤਾਂ ਦੇ ਪੁਲ ਬੰਨਦਾ ਨਜ਼ਰ ਆਉਂਦਾ ਹੈ। ਪਰ ਇਹਨਾਂ ਦੀ ਮਨਸ਼ਾ ਨੂੰ ਸਮਝਿਓ, ਸਿੱਖੋ ਇਹਨਾਂ ਦੀ ਮਨਸ਼ਾ ਨੂੰ ਸਮਝੋ, ਇਹਨਾਂ ਦੀ ਮਨਸ਼ਾ ਕੀ ਹੈ। ਇਹ ਤੁਹਾਨੂੰ ਇਹੋ ਜਿਹੀਆਂ ਹੱਲਾਸ਼ੇਰੀਆਂ ਦੇ ਦੇ ਕੇ ਨਾ, ਹੱਲਾਸ਼ੇਰੀਆਂ ਦੇ ਦੇ ਕੇ ਉਸ ਸਿਸਟਮ ਨੂੰ ਦੇ ਉੱਤੇ ਪਰਦਾ ਪਾਉਣਾ ਚਾਹੁੰਦੇ ਨੇ ਜਿਹੜਾ ਗੰਦਾ ਸਿਸਟਮ ਹੈ। ਇਹਨਾਂ ਦੀਆਂ ਗੱਲਾਂ 'ਚ ਨਾ ਆ ਜਾਓ, ਸੇਵਾ ਕਰੀ ਚੱਲਿਓ ਤੁਸੀਂ, ਕੋਈ ਚੱਕਰ ਨਹੀਂ, ਕਿਤੇ ਇਹਨਾਂ ਦੇ ਬੁੱਕਲ ਦੇ ਵਿੱਚ ਆ ਕੇ ਆਪਣੇ ਆਪ ਨੂੰ ਉਲਝਾ ਨਾ ਲਿਓ, ਇਹ ਖਿਆਲ ਜ਼ਰੂਰ ਰੱਖਿਓ। ਇਹ ਬਾਏ ਟਾਈਮ ਬਾਏ ਟਾਈਮ ਇਹ ਉਹ ਲੋਕ ਨੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ 'ਤੇ ਵੀ ਉਂਗਲਾਂ ਚੱਕਦੇ ਨੇ, ਟਾਈਮ ਬਾਏ ਟਾਈਮ ਜਿਹੜੀਆਂ ਚੈਰਿਟੀ ਦੇ ਰੂਪ ਦੇ ਵਿੱਚ ਕੰਮ ਕਰਦੀਆਂ ਨੇ। ਚੈਰਿਟੀ ਦਾ ਸਿਧਾਂਤ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਦਸਵੰਧ ਦੇ ਰੂਪ ਦੇ ਵਿੱਚ, ਤੇ ਸਿੱਖ ਦੁਨੀਆਂ ਦੇ ਵਿੱਚ ਜਿੱਥੇ ਵੀ ਬੈਠਾ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ, ਉਹ ਅੱਜ ਵੀ ਬਾਖੂਬੀ ਉਸ ਦੇ ਉੱਤੇ ਆਪਣੀਆਂ ਮੋਹਰਾਂ ਲਾਉਂਦਾ ਹੈ। ਚਾਹੇ ਸਿੱਖ ਨੇ ਦਿਨ ਦੇ ਵਿੱਚ ₹50 $50 ਜਾਂ ਪੌਂਡ ਕਿਉਂ ਨਾ ਕਮਾਏ ਹੋਣ, ਤੇ ਸ਼ਾਮ ਨੂੰ ਉਹ ਵੀ ਕਹਿੰਦਾ ਮੈਂ ਦਸਵੰਧ ਕੱਢਣਾ, ਮੈਂ ਗੁਰੂ ਨੂੰ ਦੇਣਾ ਹੈ, ਮੇਰਾ ਗੁਰੂ ਬੜਾ ਦਿਆਲ ਹੈ, ਮੈਂ ਉਹਨੂੰ ਦੇਣਾ, ਉਹਦੇ ਘਰੋਂ ਕਦੀ ਤੋਟ ਨਹੀਂ ਆਉਂਦੀ, ਮੈਂ ਜਦੋਂ ਵੀ ਮੰਗਿਆ ਮੈਨੂੰ ਉਹਨੇ ਦਿੱਤਾ ਹੈ, ਤੇ ਮੈਂ ਵੀ ਗੁਰੂ ਨੂੰ ਦੇਣਾ ਹੈ। ਉਹ ਸਿਧਾਂਤ ਜਿਹੜਾ ਹੁਣ ਕਈਆਂ ਨੇ ਇਸ ਸਿਧਾਂਤ ਨੂੰ ਬਾਈ ਬਣਾ ਲਿਆ ਧੰਦਾ, ਕਈਆਂ ਨੇ ਬਣਾ ਲਿਆ ਇਸ ਸਿਧਾਂਤ ਨੂੰ ਬਿਜ਼ਨਸ। ਉਹ ਕੀ ਕਰਦੇ ਨੇ, ਆਉਣ ਵਾਲੇ ਟਾਈਮ 'ਚ ਤੁਹਾਡੇ ਨਾਲ ਮੈਂ ਗੱਲਾਂ ਇਹ ਜਿਹੜੀਆਂ ਖੋਲਣੀਆਂ ਨੇ, ਤੇ ਆਪਾਂ ਫਿਰ ਆਪਣੇ ਵਿਸ਼ੇ ਵੱਲ, ਉਹੀ ਵਿਸ਼ਾ ਜਿਹੜਾ ਚੱਲਦਾ ਵੀ ਕਿਵੇਂ ਸਿਸਟਮ ਜਿਹੜਾ ਹੈ, ਕਿਵੇਂ ਸਿਹਤ ਵਿਭਾਗ, ਕਿਵੇਂ ਮਨਿਸਟਰੀ, ਕਿਵੇਂ ਹੈਲਥ ਡਿਪਾਰਟਮੈਂਟ, ਕਿਵੇਂ ਸਾਡਾ ਲੋਕਲ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਢਾਂਚਾ ਹੈ ਕਿਵੇਂ ਉਹ ਖਰਾਬ ਹੋਇਆ, ਕਿਵੇਂ ਗੁਲਤਾਨ ਹੋਇਆ, ਸਾਰਿਆਂ ਕਾਸਿਆਂ ਤੋਂ ਪਰੇ ਉੱਠ ਕੇ ਸੋਚ ਕੇ ਦੇਖੋ ਤੁਸੀਂ ਕਿ ਡਾਕਟਰ ਰੱਬ ਦਾ ਰੂਪ ਹੈ, ਕਿ ਉੱਥੇ ਕੰਮ ਕਰਨ ਵਾਲਾ ਕਰਿੰਦਾ ਜਿਹੜਾ ਨਰਸ ਹੈ ਜਾਂ ਛੋਟਾ ਡਾਕਟਰ ਹੈ ਜਾਂ ਵੱਡਾ ਡਾਕਟਰ ਹੈ ਜਾਂ ਕੋਈ ਵੀ ਹੈ, ਕਿ ਉਹ ਉਸ ਤਰੀਕੇ ਦੇ ਨਾਲ ਤੁਹਾਡੇ ਗਏ ਹੋਏ ਮਰੀਜ਼ ਦੇ ਨਾਲ ਜਾਂ ਭਰਤੀ ਹੋਏ ਉੱਥੇ ਕਿਸੇ ਜਿਹੜਾ ਸਾਡਾ ਮਰੀਜ਼ ਹੈ, ਕਿ ਉਹਦੇ ਨਾਲ ਉਸ ਤਰੀਕੇ ਨਾਲ ਵਿਹਾਰ ਕਰਦਾ ਜਿਸ ਤਰੀਕੇ ਦੀ ਉਹਨੂੰ ਪੜ੍ਹਾਈ ਪੜ੍ਹਾਈ ਜਾਂਦੀ ਹੈ। ਨਹੀਂ, ਹੁੰਦਾ ਕੀ ਹੈ, ਜਦੋਂ ਕੋਈ ਵੀ ਪ੍ਰਾਣੀ ਹੋਸਪਿਟਲ ਦੇ ਵਿੱਚ ਦਮ ਤੋੜ ਦੇਵੇ, ਕਹਿੰਦੇ ਬਈ ਵੱਡੀ ਰਕਮ ਜਿਹੜੀ ਆ ਪਰਿਵਾਰ ਤੋਂ ਵਸੂਲੀ ਜਾਂਦੀ ਹੈ ਵੀ ਇੰਨੇ ਪੈਸੇ ਜਮ੍ਹਾਂ ਕਰਾਓ, 4 ਲੱਖ 6 ਲੱਖ 7 ਲੱਖ ਜਮ੍ਹਾਂ ਕਰਾਓ, ਫਿਰ ਅਸੀਂ ਤੁਹਾਨੂੰ ਡੈੱਡ ਬੋਡੀ ਦੇਵਾਂਗੇ। ਹਨੇਰ ਕਰਦੀ ਜਿਹੜਾ ਸਿਲੰਡਰ 1800 ਦਾ ਆਉਂਦਾ ਸੀ 30,000 ਰੁਪਈਏ ਦੇ ਵਿੱਚ, ਉਹ ਬਲੈਕ ਵਿਕ ਰਿਹਾ ਮਾਰਕੀਟ ਦੇ ਵਿੱਚ, ਹੋਸਪਿਟਲਾਂ ਦੇ ਵਿੱਚ ਸਰਕਾਰੀ ਤੋਂ ਲੈ ਕੇ ਪ੍ਰਾਈਵੇਟ ਹੋਸਪਿਟਲਾਂ ਦੇ ਵਿੱਚ ਕਹਿੰਦੇ ਵੀ ਆਕਸੀਜਨ ਦਾ ਪ੍ਰਬੰਧ ਨਹੀਂ ਹੋ ਸਕਿਆ, ਤੇ ਅਜੇ ਵੀ ਉਹ ਆਪਣੇ ਆਪ ਨੂੰ ਕਹਿੰਦੇ ਆ ਵੀ ਜੇ ਕਿਤੇ ਬਾਹਰਲਾ ਮੀਡੀਆ ਇਹ ਗੱਲ ਕਰ ਦਿੰਦਾ ਹੈ ਤੇ ਫਿਰ ਕਹਿੰਦੇ ਵੀ ਇਹ ਇਸ ਜਿਹੜਾ ਪ੍ਰਧਾਨ ਮੰਤਰੀ ਦੀ ਇਹ ਸਟੇਟਮੈਂਟ ਆਉਂਦੀ ਹੈ ਵੀ ਤੁਸੀਂ ਕੀ ਦੇਖਦੇ ਹੋ ਇਹ ਕੁਛ ਹੈ ਹੀ ਨਹੀਂ ਜੋ ਤੁਸੀਂ ਸਾਨੂੰ ਤੁਹਾਡਾ ਮੀਡੀਆ ਦਿਖਾ ਰਿਹਾ ਹੈ ਬਹੁਤ ਬਹੁਤ ਜਾਣੀ ਕਿ ਇੰਨਾ ਮਾੜਾ ਇੱਥੇ ਤੱਕ ਕਿ ਮਰੀਜ਼ਾਂ ਦੇ ਅੰਗ ਕੱਢ ਕੱਢ ਕੇ ਲਿਫਾਫਿਆਂ 'ਚ ਪੈਕ ਕਰ ਕਰਕੇ ਕਰੋਨਾ ਦੇ ਨਾਂ ਦੇ ਥੱਲੇ ਕਰੋਨਾ ਮਹਾਂਮਾਰੀ ਦੇ ਨਾਂ ਦੇ ਥੱਲੇ ਕੋਵਿਡ ਕਹਿ ਕਹਿ ਕੇ ਕਿ ਇਹਨੂੰ ਕੋਵਿਡ ਹੋ ਗਿਆ ਉਹਨੂੰ ਮਾਰ ਕੇ ਉਹਦੇ ਔਰਗਨ ਕੱਢ ਕੇ ਉਹ ਤੁਹਾਡੀ ਲਾਸ਼ ਜਿਹੜੀ ਹੈ ਪਰਿਵਾਰ ਨੂੰ ਵੀ ਨਹੀਂ ਦਿੱਤੀ ਜਾਂਦੀ ਉਹਨੂੰ ਫੂਕ ਸਾੜ ਦਿੱਤਾ ਜਾਂਦਾ ਹੈ ਪਿੱਛੇ ਜੇ ਦੀ ਇੱਕ ਖਬਰ ਆਈ ਹੈ ਕਹਿੰਦੇ ਬਈ ਸੀਗਾ ਬਜ਼ੁਰਗ ਤੇ ਦੇਤੀ ਬੇਬੇ ਡੈਡ ਬੋਡੀ ਬੇਬੇ ਦੀ ਦੇਤੀ ਇਹ ਅਕਸਰ ਇਹੋ ਜਿਹੀਆਂ ਘਟਨਾਵਾਂ ਕਿੱਥੇ ਵਰਤਦੀਆਂ ਨੇ ਆਪਾਂ ਨੂੰ ਪਤਾ ਸਿਸਟਮ ਕਿੰਨਾ ਮਾੜਾ ਹੈ ਕੋਈ ਵੀ ਡਾਕਟਰ ਕੋਈ ਵੀ ਹੈਲਥ ਦਾ ਮਨਿਸਟਰ ਕੋਈ ਉਸ ਵਿਭਾਗ ਦਾ ਜਾਂ ਹੈਲਥ ਮਨਿਸਟਰ ਤੋਂ ਲੈ ਕੇ ਥੱਲੇ ਜਿੰਨੇ ਵੀ ਨੇ ਕੰਮ ਕਾਜ ਕਰਨ ਵਾਲੇ ਕਿਹੜਾ ਹੋਨੈਸਟੀ ਦੇ ਨਾਲ ਉਸ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹੈ ਕਿਹੜਾ ਨਿਭਾ ਰਿਹਾ ਹੈ ਹਰੇਕ ਤੀਜੇ ਤੋਂ ਚੌਥੇ ਬੰਦੇ ਦੇ ਕਹਿੰਦੇ ਸੈੱਲ ਘਟਦੇ ਨੇ ਹਰੇਕ ਤੀਜੇ ਤੇ ਚੌਥੇ ਬੰਦੇ ਦੀ ਕਹਿੰਦੇ ਆਕਸੀਜਨ ਬੋਡੀ ਚੋਂ ਘਟ ਰਹੀ ਹੈ ਕਿਸੇ ਦੀ 70% ਹੈ ਕਿਸੇ ਦੀ 80% ਹੈ ਮੈਂ ਹੈਰਾਨ ਹੋ ਗਿਆ ਸੁਣ ਕੇ ਤੇ ਸਿਹਤ ਵਿਭਾਗ ਕੀ ਕਰਦਾ ਹੈ ਕਿ ਲੋਕਾਂ ਨੂੰ ਜਾਗਰਤੀ ਨਹੀਂ ਦੇ ਸਕਿਆ ਕਿ ਇੱਕ ਪੈਨਲ ਹੀ ਨਹੀਂ ਬਣਾ ਸਕਿਆ ਪਰ ਉਹਨੇ ਪੈਨਲ ਕੀ ਬਣਾਉਣਾ ਹੈ ਜਿਹੜੀਆਂ ਬਾਹਰਲੇ ਦੇਸ਼ਾਂ ਤੋਂ ਉਹਨਾਂ ਦੀਆਂ ਬੰਦਰਗਾਹਾਂ ਦੇ ਉੱਤੇ ਉਹਨਾਂ ਦੇ ਏਅਰਪੋਰਟ ਦੇ ਉੱਪਰ ਆਕਸੀਜਨ ਦੇ ਵੱਡਾ ਜਿਹੜਾ ਇੱਕ ਵੱਡੀ ਖੇਪ ਜਿਹੜੀ ਹੈ ਉਹ 2-3 ਹਫ਼ਤੇ ਉੱਥੇ ਪਈ ਰਹੇ ਉੱਥੇ ਨਾ ਕੋਈ ਡਿਫੈਂਸ ਕੰਮ ਕਰੇ ਨਾ ਕੋਈ ਜਿਹੜਾ ਇਹਨਾਂ ਦਾ ਅਫੇਅਰ ਵਾਲੇ ਨੇ ਨਾ ਉਹ ਕੀ ਕੰਮ ਕਰ ਨਾ ਕੋਈ ਹੋਰ ਮਨਿਸਟਰ ਗੱਲ ਕਰੇ ਕਿਉਂਕਿ ਭਾਈ ਉਹ ਤਾਂ ਲੋਕਾਂ ਨੂੰ ਬੁੱਧੂ ਬਣਾਉਣ ਦੇ ਵਿੱਚ ਗੁਲਤਾਨ ਸਨ ਕਿ ਅਸੀਂ ਤਾਂ ਬੰਗਾਲ ਦੇ ਵਿੱਚ ਆਪਣੀ ਤੂਤੀ ਬੁਲਾਉਣੀ ਹੈ ਜਦੋਂ ਇਹ ਵੋਟਾਂ ਤੋਂ ਵਿਹਲੇ ਹੋ ਜਾਵਾਂਗੇ ਦੇਖ ਲਾਂਗੇ ਜਿੰਨੇ ਕੁ ਮਰਦੇ ਮਰਨ ਦਿਓ ਜਿਹੜੀ ਇੱਕ ਗੱਲ ਵੀ ਪਰਜਾ ਜਿਹੜੀ ਹੈ ਕਲਪਦੀ ਪਈ ਹੈ ਕਿਸੇ ਦੇ ਕੰਨ 'ਤੇ ਕੋਈ ਜੂ ਨਹੀਂ ਸਰਕ ਰਹੀ ਬਾੜ ਖੇਤ ਨੂੰ ਆਪਣੇ ਆਪ ਖਾ ਰਹੀ ਹੈ ਬਾੜ ਕਿਹੜੀ ਹੈ ਜਿਹੜਾ ਸਿਸਟਮ ਹੈ ਬਾੜ ਉਹ ਸਿਸਟਮ ਜਿਹੜਾ ਬਾੜ ਆਪ ਉਹ ਖਾ ਰਹੀ ਹੈ ਖੇਤ ਨੂੰ ਖੇਤ ਕਿਹੜੀ ਪਰਜਾ ਪਰਜਾ ਕੌਣ ਨੇ ਲੋਕ ਲੋਕ ਕੌਣ ਨੇ ਕਸਬਿਆਂ ਪਿੰਡਾਂ ਸ਼ਹਿਰਾਂ ਮੁਹੱਲਿਆਂ 'ਚ ਰਹਿਣ ਵਾਲੇ ਸੋ ਕੀ ਅਸੀਂ ਕੀ ਕਰਨਾ ਕੀ ਚਾਹੁੰਦੇ ਹਾਂ ਕੀ ਦੇਖਣਾ ਕੀ ਆ ਦੇਖ ਦੇਖੋ ਤਾਂ ਸਹੀ ਆਪਾਂ ਆਪਣੇ ਸਟੇਟ ਦੀ ਗੱਲ ਛੱਡ ਦਈਏ ਪੰਜਾਬ ਨੂੰ ਛੱਡ ਦਿਓ ਤੁਸੀਂ ਇੱਕ ਇਨਸਾਨੀਅਤ ਦੇ ਤੌਰ ਦੇ ਉੱਤੇ ਇੱਕ ਇਨਸਾਨ ਬਣ ਕੇ ਖੜ ਕੇ ਦੇਖੀਏ ਕੀ ਸਿਸਟਮ ਕੀ ਆ ਕਾਹਦੇ ਅਸੀਂ ਪਾਰਟੀਆਂ ਦੇ ਮਗਰ ਐਡੀ ਵੱਡੀ ਤਾਕਾਤ ਦੇ ਵਿੱਚ ਹੁੰਦੇ ਘੁੰਮਦੇ ਫਿਰਦੇ ਹਾਂ ਕਿਉਂ ਕਿਉਂ ਨਹੀਂ ਅਸੀਂ ਸਿਸਟਮ ਦਾ ਹਿੱਸਾ ਬਣ ਕੇ ਸਿਸਟਮ ਨੂੰ ਸੁਧਾਰ ਕਿਉਂ ਨਹੀਂ ਕਰ ਸਕਦੇ ਕਿਤੇ ਨਾ ਕਿਤੇ ਕਮਜ਼ੋਰੀਆਂ ਸਾਡੇ 'ਚ ਵੀ ਨੇ ਸਮਝਣਾ ਤਾਂ ਪੈਣਾ ਨਾ ਗੱਲ ਤਾਂ ਕਰਨੀ ਪਏਗੀ ਭਾਈ ਨਾਅਰੇ ਤਾਂ ਸਾਰੇ ਹੀ ਮਾਰੀ ਜਾਵਾਂਗੇ ਅਕਾਲੀ ਦਲ ਦੀ ਰੈਲੀ ਹੋਵੇ ਕਾਂਗਰਸ ਦੀ ਰੈਲੀ ਹੋਵੇ ਵੱਡੀ ਪੱਧਰ ਦੇ ਉੱਤੇ ਅਸੀਂ ਇਕੱਠ ਦੇ ਰੂਪ ਦੇ ਵਿੱਚ ਉੱਥੇ ਜਾਵਾਂਗੇ ਕਿਉਂ ਉਹਦਾ ਕਾਰਨ ਹੈ ਸਰਪੰਚ ਤੋਂ ਲੈ ਕੇ SDM DSP SSP ਸੈਸ਼ਨ ਜੱਜ ਤਹਿਸੀਲਦਾਰ ਪਟਵਾਰੀ ਜਿੰਨੇ ਵੀ ਉੱਪਰ ਆਫਿਸਰ ਨੇ ਸਾਰੇ ਹੀ ਇੱਕ ਦੂਜੇ ਨਾਲ ਟਾਈ ਅਪ ਨੇ ਅਤੇ ਲੋਕਾਂ ਦੇ ਵਿੱਚ ਜਿਹੜੇ ਵਿਚਰਨ ਵਾਲੇ ਛੋਟੀ ਪੱਧਰ ਦੇ ਉੱਤੇ ਪੰਚ ਸਰਪੰਚ ਨੰਬਰਦਾਰ ਚੌਂਕੀਦਾਰ ਇਹ ਸਾਰੇ ਹੀ ਉਹਨਾਂ ਦੇ ਥੱਲੇ ਨੇ ਅਤੇ ਇੱਥੋਂ ਫਿਰ ਕੰਮ ਸ਼ੁਰੂ ਹੁੰਦਾ ਉੱਪਰ ਨੂੰ MLA MP ਮਨਿਸਟਰ ਜੋ ਵੀ ਹੈ ਚੱਲਦਾ ਫਿਰ ਕੰਮ ਹਿੱਸੇ ਪੱਤੀਆਂ ਚੱਲਦੀਆਂ ਨੇ ਮੈਂ ਹੈਰਾਨ ਰਹਿ ਗਿਆ ਕਿ ਥਾਣੇ ਦੇ ਵਿੱਚ ਮੁਨਸ਼ੀ ਵੀ ਜਿਹੜਾ ਹੈ ਮੁਨਸ਼ੀ ਵੀ ਏਰੀਏ ਦੇ MLA ਦੇ ਕਹਿਣ 'ਤੇ ਉੱਦਾਂ ਦਾ ਲਾਇਆ ਜਾਂਦਾ ਜਿਹੜਾ ਉਹਦੀ ਹਾਂ 'ਚ ਹਾਂ ਭਰੇ SHO ਅਤੇ ASI ਅਤੇ ਹਵਾਲਦਾਰ ਉਹ ਲਾਏ ਜਾਂਦੇ ਨੇ ਜਿਹੜੇ ਉਹਨਾਂ ਦੀ ਤੂਤੀ ਉਹਨਾਂ ਦਾ ਪਾਣੀ ਭਰਦੇ ਹੋਣ ਕਿ ਸ਼ਾਮ ਨੂੰ ਉਹਨਾਂ ਦੀਆਂ ਗੱਡੀਆਂ ਉਸ MLA ਦੇ ਕੋਠੀ ਦੇ ਵਿੱਚ ਜਾਣ ਕਿ ਉਹਨੂੰ ਸਰਦਾਰ ਜੀ ਕਹਿ ਕੇ ਪੁਕਾਰਦੀਆਂ ਹੋਣ ਅਤੇ ਪਰ ਜਦੋਂ ਕੋਈ ਜਨਤਾ ਜਾਂ ਕੋਈ ਪਬਲਿਕ ਦੇ ਤੌਰ ਦੇ ਉੱਤੇ ਉਸ ਸਰਦਾਰ ਦੀ ਕੋਠੀ ਦੇ ਮੂਹਰੇ ਜਾ ਕੇ ਕੋਈ ਗੱਲ ਪਬਲਿਕ ਤੌਰ ਤੇ ਕਰਨੀ ਚਾਹੇ ਤੇ ਇਹੀ ਪ੍ਰਸ਼ਾਸਨ ਉਹਨਾਂ ਲੋਕਾਂ ਤੇ ਡਾਂਗਾ ਬਣਾਉਂਦਾ ਹੈ ਇਹੀ ਪ੍ਰਸ਼ਾਸਨ ਉਹਨਾਂ ਨੂੰ ਲਹੂ ਲਹਾਨ ਕਰਦਾ ਹੈ ਰੋਜ਼ ਦੀਆਂ ਖਬਰਾਂ ਨੇ ਭਾਈ ਪਿੰਡ ਪਿੰਡ ਦੀ ਸਟੋਰੀ ਹੈ ਸ਼ਹਿਰ ਸ਼ਹਿਰ ਤੇ ਕਸਬੇ ਦੀ ਤੇ ਘਰ ਘਰ ਦੀ ਕਹਾਣੀ ਹੈ ਇਹ ਕਿਹੜੀਆਂ ਗੱਲਾਂ ਕਰਾਂ ਮੈਂ ਤੁਹਾਡੇ ਨਾਲ ਸਿਸਟਮ ਹੁਣ ਕਈ ਕਹਿਣਗੇ ਵੀ ਤੂੰ ਬਲ ਕਿਹੜਾ ਫੌਜਦਾਰੀ ਚੋਂ ਆ ਤੂੰ ਕਿਹੜਾ ਫੌਜ ਦੇ ਵਿੱਚੋਂ ਆਇਆ ਤੂੰ ਕਿਹੜੇ ਸਿਸਟਮ ਦੀ ਗੱਲ ਕਰਦਾ ਪਰ ਮੈਂ ਇੱਕ ਗੱਲ ਜ਼ਰੂਰ ਸਮਝਦਾ ਆਪਣੀ ਜ਼ਿੰਦਗੀ ਦੇ ਵਿੱਚ ਰੂਲ ਮੇਕ ਦਾ ਫੂਲਸ ਰੂਲ ਬਣਾ ਲਓ ਕਿਤੇ ਵੀ ਗੱਲ ਕਰ ਲਓ ਤੁਸੀਂ ਜਵਾਬ ਕਿੱਦਾਂ ਦੇਣਗੇ ਪ੍ਰਾਈਵੇਟ ਅਦਾਰਿਆਂ ਦੀ ਗੱਲ ਕਰ ਲੈਂਦੇ ਆਪਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ੈਂਪਲ ਦੇਣ ਲੱਗਾ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕੋਈ ਵੀ ਕੰਮ ਪੁੱਠਾ ਸਿੱਧਾ ਹੋ ਜਾਵੇ ਜਿਹੜਾ ਪਬਲਿਕ ਨੂੰ ਨਾ ਪਾਉਂਦਾ ਹੋਵੇ ਤੇ ਜਦੋਂ ਵੀ ਗੱਲ ਕਰਨਗੇ ਜਦੋਂ ਵੀ ਉਹਨਾਂ ਦੇ ਜਿਹੜੇ ਉਹਰੇ ਬੰਦੇ ਬੈਠੇ ਆ ਮੈਨੇਜਰ ਆ ਡਾਇਰੈਕਟਰ ਆ ਜਾਂ ਕੋਈ ਵੀ ਆ ਕਿਤੇ ਆਪਾਂ ਉਹਨਾਂ ਨੂੰ ਗੱਲ ਚਲੋ ਆਪਾਂ ਇੱਦਾਂ ਕਰਦੇ ਵੀ ਮੈਂ ਆਪਾਂ ਕਿਸੇ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਾਂ ਠੀਕ ਹੈ ਜੀ ਪ੍ਰਾਈਵੇਟ ਕੰਪਨੀ 'ਚ ਕੰਮ ਕਰਦੇ ਹਾਂ ਅਤੇ ਆਪਾਂ ਨੂੰ ਜੋਬ ਤੋਂ ਦਿੱਤਾ ਕੱਢ ਜਦੋਂ ਮੈਨੇਜਰ ਸੁਪਰਵਾਈਜ਼ਰ ਜਾਂ ਸਾਈਟ ਮੈਨੇਜਰ ਨੂੰ ਜਾ ਕੇ ਆਪਾਂ ਪੁੱਛਾਂਗੇ ਭਾਈ ਮੈਨੂੰ ਮੇਰੀ ਵਜ੍ਹਾ ਦਾ ਦੱਸ ਦਿਓ ਕਿਉਂ ਕੱਢਿਆ ਹੈ ਪਤਾ ਕੀ ਕਹਿਣਗੇ ਸਾਡਾ ਫੈਸਲਾ ਨਹੀਂ ਜੀ ਕੁਲਦੀਪ ਸਿੰਘ ਅਸੀਂ ਤਾਂ ਤੈਨੂੰ ਬਹੁਤ ਪਸੰਦ ਕਰਦੇ ਹਾਂ ਤੂੰ ਵਧੀਆ ਆ ਮਿਹਨਤੀ ਹੈ ਪਰ ਇੱਥੇ ਸਾਡੇ ਵੀ ਹੱਥ ਖੜ੍ਹੇ ਨੇ ਇੱਦਾਂ ਗੱਲ ਕਰਨਗੇ ਵੀ ਸਾਡੇ ਵੀ ਹੱਥ ਖੜ੍ਹੇ ਨੇ ਵੀ ਜੇ ਕੁਲਦੀਪ ਸਿੰਘ ਪੁੱਛਦਾ ਕਿਉਂ ਜੀ ਕੀ ਗੱਲ ਹੋ ਗਈ ਜੀ ਇਹ ਮੈਨੇਜਮੈਂਟ ਨੇ ਫੈਸਲਾ ਲਿਆ ਵੀ ਭਲੇ ਉਹ ਲੋਕੋ ਇੱਕ ਗੱਲ ਸਮਝਣ ਵਾਲੀ ਆ ਵੀ ਮੈਨੇਜਮੈਂਟ ਨੂੰ ਰਿਪੋਰਟ ਕਿਹਨੇ ਦਿੱਤੀ ਹੈ ਵਿਚਰਦੇ ਤੁਸੀਂ ਹੋ ਮੇਰੇ ਨਾਲ ਗਰਾਊਂਡ ਲੈਵਲ ਦੇ ਉੱਤੇ ਕੰਮ ਤੁਸੀਂ ਮੇਰੇ ਨਾਲ ਕਰ ਦਿਓ ਮੈਂ ਤੁਹਾਡੇ 'ਚ ਵਿਚਰਦਾ ਅਤੇ ਫਿਰ ਮੇਰੀ ਜਿਹੜੀ ਹੈ ਸਾਰੀ ਰਿਪੋਰਟ ਜਿਹੜੀ ਹੈ ਮੈਨੇਜਮੈਂਟ ਕੋਲ ਕਿੱਦਾਂ ਚੱਲ ਗਈ ਅਤੇ ਮੈਨੇਜਮੈਂਟ ਨੇ ਫੈਸਲਾ ਕਿੱਦਾਂ ਕਰ ਦਿੱਤਾ ਜਦੋਂ ਇਹ ਕੁਐਸਚਨ ਕਰਾਂਗੇ ਫਿਰ ਦੰਦਲਾਂ ਪੈਣ ਲੱਗ ਪੈਂਦੀਆਂ ਵੀ ਲੈ ਵੀ ਕੁਲਦੀਪ ਸਿੰਘ ਤਾਂ ਸਾਡੇ ਦੁਆਲੇ ਹੋ ਗਿਆ ਇਹੋ ਇਹਨੂੰ ਕਹਿੰਦੇ ਆ ਰੂਲ ਮੇਕਸ ਦਾ ਫੂਲ ਰੂਲ ਬਣਾਏ ਤਾਂ ਫੂਲ ਕਿੱਦਾਂ ਤੁਹਾਨੂੰ ਫੂਲ ਕਹਿਣ ਦਾ ਭਾਵ ਕਿ ਜਦੋਂ ਯੂਜ਼ ਕੀਤਾ ਕੱਢੋ ਬਾਹਰ ਜਿੰਨਾ ਚਿਰ ਹਾਮੀ 'ਚ ਹਾਮੀ ਭਰਦੇ ਹਾਂ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ ਨਿਊਜ਼ੀਲੈਂਡ ਦੇ ਵਿੱਚ ਜਿੰਨਾ ਚਿਰ ਹਾਮੀ 'ਚ ਹਾਮੀ ਭਰਦੇ ਰਹਾਂਗੇ ਉਨਾ ਚਿਰ ਕੁਲਦੀਪ ਸਿੰਘ ਫਿਰ ਤੁਹਾਨੂੰ ਜਥੇਦਾਰ ਵੀ ਕਹਿਣਗੇ ਤੁਹਾਨੂੰ ਕਈ ਕੁਛ ਹੋਰ ਵੀ ਲਾਉਣਗੇ ਪ੍ਰਧਾਨ ਵੀ ਕਹਿਣਗੇ ਸੈਕਟਰੀ ਵੀ ਕਹਿਣਗੇ ਕਈ ਕੁਛ ਕਹਿਣਗੇ ਜਾਂ ਇਹ ਵੀ ਕਹਿਣਗੇ ਸਾਡਾ ਪਿਆਰਾ ਛੋਟਾ ਵੀਰ ਕਈ ਕੁਛ ਕਹਿਣਗੇ ਕਈ ਨਾਂ ਦੇਣਗੇ ਜਦੋਂ ਕਿਸੇ ਤੁਸੀਂ ਬਗਾਵਤੀ ਸੌਰ ਦੇ ਵਿੱਚ ਖੜ ਗਏ ਮੋਹਰੇ ਫਿਰ ਕਹਿਣਗੇ ਇਹ ਬਾਗੀ ਹੋ ਗਿਆ ਇਹ ਬਾਗੀ ਹੋ ਗਿਆ ਇਹ ਨਹੀਂ ਠੀਕ ਇਹ ਦੂਜਿਆਂ ਦੀ ਸੁਰ 'ਚ ਬੋਲਦਾ ਜੇ ਅਕਾਲੀਆਂ ਨਾ ਹੋਵੇ ਉਹ ਕਹਿ ਜਾਣਾ ਕਾਂਗਰਸੀ ਇਹ ਬੋਲਦੇ ਚੋਚੋ ਅਮਰਿੰਦਰ ਸਿੰਘ ਬੋਲਦਾ ਐਗਜ਼ੈਂਪਲ ਜੇ ਤਾਂ ਲੋਕਾਂ ਦੀ ਆਪਾਂ ਦਿੰਦੇ ਹਾਂ ਹਨਾ ਅਤੇ ਉਹ ਇੱਕ ਸਾਰਿਆਂ ਤੋਂ ਸਾਡੀ ਬਦਕਿਸਮਤੀ ਹੈ ਸੋ ਟਾਈਮ ਮੇਰਾ ਤਕਰੀਬਨ ਹੋ ਹੀ ਗਿਆ ਗੱਲਾਂ ਬਾਤਾਂ ਦੀ ਸਾਂਝ ਬਾਈ ਜਿੰਨੀ ਮਰਜ਼ੀ ਪਵਾ ਲਓ ਆਪਣੇ ਆਲੇ ਦੁਆਲੇ ਦੀਆਂ ਗੱਲਾਂ ਆਪਣੇ ਆਲੇ ਦੁਆਲੇ ਦੀਆਂ ਬੀਤੀਆਂ ਬਟ ਇੱਕ ਗੱਲ ਸਮਝਿਓ ਉਹ ਭਾਈ ਇਹੋ ਜਿਹਾ ਗੰਦ ਇੱਥੇ ਨਾ ਪਾਓ ਸਿਸਟਮ ਨੂੰ ਇੱਥੇ ਤਾਂ ਗੰਦਲਾ ਨਾ ਕਰੋ ਤੁਸੀਂ ਲੈ ਆਇਓ ਨਾਲ ਪੰਡਾ ਬੰਨ ਬੰਨ ਕੇ ਗੰਦ ਉੱਥੋਂ ਗੱਲ ਵੱਖਰੀ ਹੈ ਪਰ ਇਹਨੂੰ ਭਾਈ ਰੋੜ ਦਿਓ ਕਿਸੇ ਸਮੁੰਦਰ ਦੇ ਕੰਢੇ ਜਾ ਕੇ ਸਿੱਟਿਓ ਇਹਨੂੰ ਕੱਢ ਦਿਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਲੋਕ ਸਾਡੇ 'ਤੇ ਹੱਸਣਗੇ ਥੂ ਥੂ ਕਰਨਗੇ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਕਿਸੇ ਨੂੰ ਗੱਲਾਂ ਚੰਗੀਆਂ ਲੱਗੀਆਂ ਭਾਈ ਹੌਸਲਾ ਦੇ ਦਿਆ ਕਰੋ ਕਿਸੇ ਮਾੜਾ ਲੱਗਾ ਭਾਈ ਆਪਣਾ ਸੁਨੇਹਾ ਦੇ ਦਿਆ ਕਰੋ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਹੋਰ ਸੁਧਾਰ ਕਰ ਸਕਾਂ ਕਿਸੇ ਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਨੇ ਕਿਸੇ ਦਾ ਆਪਾਂ ਕਰਜ਼ਾਈ ਨਹੀਂ ਆ ਗੁਰੂ ਨੇ ਜਾਨ ਦਿੱਤੀ ਹੈ ਗੁਰੂ ਨੇ ਰਿਜ਼ਕ ਦਿੱਤਾ ਹੈ ਮਿਹਨਤ ਕਰਦਿਆਂ ਮੁਸ਼ਕਤ ਕਰਦਿਆਂ ਇੱਜ਼ਤ ਨਾਲ ਰਹੇ ਤਾਂ ਇੱਜ਼ਤ ਨਾਲ ਰਹਿਣਾ ਗੁਰੂ ਨੇ ਸਿਧਾਂਤ ਵੀ ਇਹੀ ਦਿੱਤਾ ਬਿਨਾਂ ਗੱਲ ਤੋਂ ਕਿਸੇ ਨਾਲ ਉੱਚਾ ਬੋਲੇ ਨਹੀਂ ਅਤੇ ਕਿਸੇ ਦਾ ਉੱਚਾ ਸਹਿ ਵੀ ਹੈ ਨਹੀਂ ਅਤੇ ਸਹਿਣਾ ਵੀ ਹੈ ਨਹੀਂ ਇਹ ਗੁਰੂ ਦਾ ਸਿਧਾਂਤ ਹੈ ਮੇਰਾ ਆਪਣਾ ਨਹੀਂ ਹੈ ਸੋ ਇੱਥੇ ਹੀ ਮੈਂ ਤੁਹਾਡੇ ਤੋਂ ਛੁੱਟੀ ਲੈਣੀ ਚਾਹੁੰਦਾ ਕਿਉਂਕਿ ਮੇਰੇ ਤੋਂ ਨੈਕਸਟ ਜਿਹੜੇ ਪ੍ਰੋਗਰਾਮ ਕਰਨ ਵਾਲੇ ਨੇ ਉਹ ਵੀ ਸਟੂਡੀਓ 'ਚ ਆਉਣ ਵਾਲੇ ਹੀ ਨੇ ਹੋਈਆਂ ਭੁੱਲਾਂ ਗਲਤੀਆਂ ਦੇਖੇ ਮੈਂ ਗੁਰੂ ਅੱਗੇ ਅਰਦਾਸ ਕਰਿਓ ਇਸੇ ਤਰ੍ਹਾਂ ਹੀ ਸੱਚ ਦੇ ਉੱਤੇ ਖੜ ਸਕਾਂ ਸੱਚ ਬੋਲ ਸਕਾਂ ਅਤੇ ਚੱਲਦਾ ਚੱਲਦਾ ਮੈਂ ਕਾਲਾ ਰੰਧਾਵਾ ਵੀਰ ਅਤੇ ਮੱਲੀ ਜਿੰਦਰ ਅਤੇ ਹੋਰ ਮੇਰੇ ਸੁਖਵਿੰਦਰ ਸਿੰਘ ਬਸਰਾ ਭਾਅ ਜੀ ਅਤੇ ਹੋਰ ਕਈ ਜਿਹੜੇ ਨੇ ਜਿਨ੍ਹਾਂ ਦੇ ਮੈਂ ਨਾਂ ਨਹੀਂ ਲੈ ਸਕਿਆ ਉਹਨਾਂ ਤੋਂ ਮੈਂ ਮਾਫ਼ੀ ਚਾਹੁੰਦਾ ਪਰ ਸਾਰਿਆਂ ਨੂੰ ਤੁਹਾਨੂੰ ਸ਼ਾਮਿਲ ਕਰਦਾ ਇਸੇ ਤਰ੍ਹਾਂ ਹੀ ਪਿਆਰ ਅਤੇ ਨਿੱਘ ਦਾ ਸੁਨੇਹ ਜਿਹੜਾ ਰੱਖਿਆ ਕਰੋ ਦਿਆ ਕਰੋ ਤੁਹਾਡੀਆਂ ਅਸੀਸਾਂ ਤੇ ਦਵਾਵਾਂ ਦੇ ਨਾਲ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਫਿਰ ਹਾਜ਼ਰੀ ਭਰਾਂਗਾ ਜੀ ਤਦ ਤੱਕ ਲਈ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗਲਾਂ ਚ ਪਿਆ ਵੇਖੋ ਪਾਤਸ਼ਾਹ